ਇਸ ਵਕਤ ਇੱਕ ਖਾਸ ਸਿਲਸਿਲਾ ਜਿਹੜਾ ਆ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਕੁਝ ਖਾਸ ਜਾਣਕਾਰੀਆਂ ਦੇ ਨਾਲ ਭਰਪੂਰ ਹੈ ਜੀ ਇਹ ਸਿਲਸਿਲਾ। ਔਰ ਇਹ ਜਾਣਕਾਰੀਆਂ ਜਿਹੜੀਆਂ ਉਹ ਅਸੀਂ ਹਾਸਲ ਕਰਨ ਜਾ ਰਹੇ ਹਾਂ ਹੋਮ ਕੇਅਰਿੰਗ ਦੇ ਨਾਲ ਜਿਹੜੇ ਲੋਕ ਕੰਮ ਕਰਦੇ ਨੇ, ਸਪੈਸ਼ਲਿਸਟ ਨੇ ਇਸ ਖੇਤਰ ਦੇ ਵਿੱਚ, ਉਹਨਾਂ ਤੋਂ ਇਹ ਜਿਹੜੀਆਂ ਜਾਣਕਾਰੀਆਂ ਉਹ ਅਸੀਂ ਲਵਾਂਗੇ। ਸੋ ਹੋਮ ਕੇਅਰਿੰਗ ਅਸਲ ਦੇ ਵਿੱਚ ਕੀ ਹੈ, ਕਿਉਂਕਿ ਜਿਵੇਂ ਜਿਵੇਂ ਅਸੀਂ ਆਸਟ੍ਰੇਲੀਆ ਵਰਗੇ ਮੁਲਕਾਂ ਦੇ ਵਿੱਚ ਅਸੀਂ ਪਰਿਵਾਰਾਂ ਦੇ ਨਾਲ ਜੁੜ ਰਹੇ ਹਾਂ ਜਾਂ ਫਿਰ ਜਿਹੜੇ ਸਾਡੇ ਪਿਛਲੇ ਪਰਿਵਾਰ ਹੈ ਉਹ ਇੱਥੇ ਪਹੁੰਚ ਰਹੇ ਆ, ਸਾਡੇ ਮਾਂ ਬਾਪ ਜਿਹੜੇ ਆ ਉਹ ਇੱਥੇ ਪਰਮਾਨੈਂਟ ਹੋ ਰਹੇ ਆ ਜਾਂ ਫਿਰ ਜਿਹੜੇ ਪਹਿਲਾਂ ਤੋਂ ਇੱਥੇ ਪਰਮਾਨੈਂਟ ਰਹਿ ਰਹੇ ਆ, ਉਹਨਾਂ ਪਰਿਵਾਰਾਂ ਦੇ ਨਾਲ ਕੁਛ ਜਿਹੜੀਆਂ ਜੁੜੀਆਂ ਹੋਈਆਂ ਲੋੜਾਂ ਨੇ, ਉਹਨਾਂ ਲੋੜਾਂ ਨੂੰ ਕਿਸ ਤਰ੍ਹਾਂ ਪੂਰੀਆਂ ਕੀਤਾ ਜਾਂਦਾ ਔਰ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਸਾਨੂੰ ਲੋੜਾਂ ਜਿਹੜੀਆਂ ਮੁਹੱਈਆ ਕਰਦੀ ਆ, ਇਹਦੇ ਬਾਰੇ ਦੇ ਵਿੱਚ ਬਹੁਤ ਸਾਰੇ ਸਾਡੇ ਭਾਈਚਾਰੇ ਦੇ ਆਪਣੇ ਸਵਾਲ ਹੁੰਦੇ ਆ, ਪਰ ਉਹ ਸਵਾਲ ਜਿਹੜੇ ਆ ਉਦੋਂ ਤੱਕ ਸਵਾਲ ਬਣੇ ਰਹਿੰਦੇ ਆ ਜਦੋਂ ਤੱਕ ਉਹਨਾਂ ਦੇ ਜਵਾਬ ਜਿਹੜੇ ਆ ਉਹਨਾਂ ਤੱਕ ਨਹੀਂ ਪਹੁੰਚਦੇ। ਔਰ ਸਾਡਾ ਭਾਈਚਾਰਾ ਜਿਹੜਾ ਆ ਉਹ ਬਹੁਤਾ ਖੁੱਲ ਕੇ ਗੱਲ ਕਰਨ ਦੇ ਵਿੱਚ ਵੀ ਪਿੱਛੇ ਰਹਿ ਜਾਂਦਾ ਆ। ਸੋ ਅਸੀਂ ਪ੍ਰੋਗਰਾਮਾਂ ਦੇ ਜ਼ਰੀਏ ਕੋਸ਼ਿਸ਼ ਕਰਦੇ ਹੁੰਦੇ ਆ ਕਿ ਇਹੋ ਜਿਹੀਆਂ ਜਿਹੜੀਆਂ ਜਾਣਕਾਰੀਆਂ ਉਹ ਅਸੀਂ ਜ਼ਰੂਰ ਆਪਣੇ ਭਾਈਚਾਰੇ ਦੇ ਨਾਲ ਸਾਂਝੀਆਂ ਕਰਦੇ ਰਹੀਏ ਤਾਂ ਕਿ ਉਹ ਇਨ੍ਹਾਂ ਸੁਵਿਧਾਵਾਂ ਦਾ ਜਿਹੜਾ ਫਾਇਦਾ ਆ ਉਹ ਜ਼ਰੂਰ ਲੈ ਸਕਣ। ਸੋ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਹੋਮ ਕੇਅਰਿੰਗ ਦੇ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ। ਸੋ ਹੋਮ ਕੇਅਰਿੰਗ ਦੇ ਨਾਲ ਕੰਮ ਕਰਨ ਵਾਲੇ ਖਾਸ ਤੌਰ ਦੇ ਉੱਤੇ ਐਡਵਾਈਜ਼ਰ ਤੇ ਐਡਵੋਕੇਟ ਸਾਡੇ ਨਾਲ ਜੁੜਨ ਜਾ ਰਹੇ ਨੇ ਨੀਲਮ ਰਾਏ ਹੁਰੀ, ਔਰ ਉਹਨਾਂ ਦੇ ਨਾਲ ਹੀ ਸਾਡੇ ਨਾਲ ਐਡਵਾਈਜ਼ਰ ਜਿਹੜੇ ਸਰਦਾਰ ਸਤਿੰਦਰ ਚਾਵਲਾ ਹੁਰੀ ਉਹ ਵੀ ਜੁੜ ਰਹੇ ਨੇ। ਸੋ ਪਹਿਲਾਂ ਤਾਂ ਅਸੀਂ ਦੋਵਾਂ ਦਾ ਹੀ ਸਵਾਗਤ ਕਰਦੇ ਹਾਂ, ਨੀਲਮ ਹੁਰੀ ਜਿਹੜੇ ਕਿ ਨੀਲਮ ਰਾਏ ਖਾਸ ਤੌਰ ਦੇ ਉੱਤੇ ਨਾਰਥ ਵੈਸਟ ਜਿਹੜਾ ਖੇਤਰ ਆ ਇਹਦੇ ਵਿੱਚ ਸੇਵਾਵਾਂ ਮੁਹੱਈਆ ਵੀ ਕਰਦੇ ਨੇ ਔਰ ਸਾਡੇ ਲੋਕਾਂ ਨੂੰ ਸੁਚੇਤ ਵੀ ਕਰਦੇ ਨੇ ਉਹਨਾਂ ਸੇਵਾਵਾਂ ਦੇ ਲਈ। ਸੋ ਉਹਨਾਂ ਨੂੰ ਵੈਲਕਮ ਕਹਿੰਦੇ ਹਾਂ। ਸੋ ਬਹੁਤ ਬਹੁਤ ਸਵਾਗਤ ਨੀਲਮ ਜੀ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਤੇ ਇਸ ਵੇਲੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਨੀਲਮ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਹੋਮ ਕੇਅਰਿੰਗ ਦੇ ਬਾਰੇ ਦੱਸੋ, ਕਿਉਂਕਿ ਭਾਈਚਾਰੇ ਦੇ ਵਿੱਚ ਬਹੁਤ ਵਾਰ ਕੁਛ ਇਹੋ ਜਿਹੀਆਂ ਜਿਹੜੀਆਂ ਸੇਵਾਵਾਂ ਆ ਜਿਨ੍ਹਾਂ ਦੇ ਬਾਰੇ ਚ ਜਾਣਕਾਰੀ ਜਿਹੜੀ ਆ ਉਹ ਨਹੀਂ ਆ। ਸੋ ਇੱਕ ਤਾਂ ਸਾਡਾ ਜਿਹੜਾ ਭਾਈਚਾਰਾ ਆ ਉਹ ਬਹੁਤਾ ਪੁਰਾਣਾ ਨਹੀਂ ਆ ਇਸ ਦੇਸ਼ ਦੇ ਵਿੱਚ, ਹੋ ਸਕਦਾ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਜਿਹੜੇ ਲੋਕ ਹੈ ਉਹ ਆਮ ਤੌਰ ਦੇ ਉੱਤੇ ਫੈਮਿਲੀਅਰ ਹੋਣ ਇਹੋ ਜਿਹੀਆਂ ਸੇਵਾਵਾਂ ਦੇ ਨਾਲ, ਪਰ ਸਾਡਾ ਭਾਈਚਾਰਾ ਜਿਹੜਾ ਬਹੁਤਾ ਪੁਰਾਣਾ ਨਾ ਹੋਣ ਕਰਕੇ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਆ ਉਹਨਾਂ ਤੋਂ ਕਾਫੀ ਅਣਜਾਣ ਰਹਿੰਦਾ। ਸੋ ਸਭ ਤੋਂ ਪਹਿਲਾਂ ਦੱਸੋ ਕਿ ਹੋਮ ਕੇਅਰਿੰਗ ਅਸਲ ਦੇ ਵਿੱਚ ਕੀ ਆ।
ਅੱਛਾ, ਆਪਾਂ ਗੱਲ ਕਰੀਏ ਹੋਮ ਕੇਅਰਿੰਗ। ਹੋਮ ਕੇਅਰਿੰਗ ਆਪਾਂ ਜਿਹੜਾ ਭਾਈਚਾਰਾ ਆਪਾਂ ਜਦੋਂ ਆਹ ਵਿਦੇਸ਼ੀ ਮੁਲਕਾਂ ਜਾ ਕੇ ਰਹਿ ਰਹੇ ਹਾਂ ਆਪਾਂ ਏਜ ਕੇਅਰ ਬਾਰੇ ਤਾਂ ਜਾਣਦੇ ਹਾਂ ਕਿ ਜਿਵੇਂ ਕਿ ਜਦੋਂ ਮਾਂ ਪਿਓ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਏਜ ਕੇਅਰ ਦੇ ਅੰਦਰ ਭੇਜ ਦਿੰਦੇ ਨੇ ਬੱਚੇ ਕਿ ਉੱਥੇ ਉਹਨਾਂ ਦੀ ਜ਼ਿਆਦਾ ਸੇਵਾ ਹੋ ਸਕੇ। ਤੇ ਹੋਮ ਕੇਅਰਿੰਗ ਬਹੁਤ ਸਿੰਪਲ ਅਕਸਰ ਮੈਂ ਦੱਸੂੰਗੀ ਕਿ ਇੱਥੇ ਅਸੀਂ ਆਪਣੇ ਮਾਂ ਪਿਓ ਨੂੰ ਏਜ ਕੇਅਰ ਚ ਭੇਜਣ ਦੀ ਜ਼ਰੂਰਤ ਨਹੀਂ ਹੈ, ਅਸੀਂ ਘਰ ਦੇ ਅੰਦਰ ਹੀ ਉਹ ਸਾਰੀਆਂ ਸੇਵਾਵਾਂ ਮਾਂ ਪਿਓ ਲਈ ਉਹ ਸਾਰੀਆਂ ਜਿਹੜੀਆਂ ਕਿ ਏਜ ਕੇਅਰ ਹੁੰਦੀਆਂ ਅਸੀਂ ਘਰ ਦੇ ਅੰਦਰ ਉਹਨਾਂ ਨੂੰ ਮੁਹੱਈਆ ਕਰਾਉਂਦੇ ਹਾਂ
ਜੀ।
ਤੇ ਇਹਦੇ ਕੀ ਆਪਣਾ ਜੀ ਆਪਣੇ ਬਜ਼ੁਰਗ ਮਾਂ ਪਿਓ ਜਦੋਂ 65 ਸਾਲ ਤੋਂ ਉੱਤੇ ਹੋ ਜਾਂਦੇ ਨੇ ਤੇ ਉਹ ਇਸ ਚੀਜ਼ ਲਈ ਕੁਆਲੀਫਾਈ ਕਰਦੇ ਨੇ। ਇਹ ਇੱਕ ਗਵਰਨਮੈਂਟ ਸਬਸਿਡਾਈਜ਼ ਪ੍ਰੋਗਰਾਮ ਹੈ
ਜੀ।
ਇਹਦੇ ਚ ਸਾਡੇ ਮਾਂ ਪਿਓ ਸਾਡੇ ਬਜ਼ੁਰਗ ਰਿਸ਼ਤੇਦਾਰਾਂ ਨੂੰ ਆਪਣੀ ਜੇਬ ਤੋਂ ਕੁਛ ਵੀ ਖਰਚਾ ਕਰਨ ਦੀ ਜ਼ਰੂਰਤ ਨਹੀਂ ਹੈ, ਇਹ ਗਵਰਨਮੈਂਟ ਸਬਸਿਡਾਈਜ਼ ਹੈ ਨਾ। ਤੇ ਅਸੀਂ ਉਹਨਾਂ ਨੂੰ ਸਾਰੀਆਂ ਸੇਵਾਵਾਂ ਜਿਵੇਂ ਅਲਾਈਡ ਹੈਲਥ ਉਹਨਾਂ ਦਾ ਫਿਜੀਓਥੈਰੇਪੀ ਹੋ ਗਿਆ, ਆਕੂਪੇਸ਼ਨਲ ਥੈਰੇਪੀ ਹੋ ਗਿਆ, ਉਹਨਾਂ ਨੂੰ ਕਮਿਊਨਿਟੀ ਦੇ ਅੰਦਰ ਜਾਣ ਲਈ ਗੱਡੀ ਚਲਾਉਣ ਲਈ ਔਖ ਹੈਗੀ ਆ, ਉਹ ਬਾਹਰ ਕਿਸੇ ਨੂੰ ਮਿਲਣ ਨਹੀਂ ਸਕਦੇ, ਗੱਡੀ ਨਹੀਂ ਚਲਾ ਸਕਦੇ, ਉਹਨਾਂ ਦੀ ਮੋਬਿਲਿਟੀ ਇੰਨੀ ਵਧੀਆ ਨਹੀਂ ਹੈਗੀ ਆ। ਤੇ ਫਿਰ ਡੋਮੈਸਟਿਕ ਹੈਲਪ ਹੋ ਗਈ, ਗਾਰਡਨਿੰਗ ਹੋ ਗਈ, ਜਿਹੜੀ ਉਹ ਆਪ ਨਹੀਂ ਇਸ ਟਾਈਮ ਦੇ ਉੱਤੇ ਉਮਰ ਦੇ ਤਕਾਜ਼ੇ ਨਾਲ ਨਹੀਂ ਕਰ ਸਕਦੇ, ਕਿਉਂਕਿ ਉਮਰ ਦੇ ਤਕਾਜ਼ੇ ਨਾਲ ਬਹੁਤ ਸਾਰੀਆਂ ਤਕਲੀਫਾਂ ਆਪਾਂ ਨੂੰ ਘੇਰ ਲੈਂਦੀਆਂ। ਉਹ ਸਾਰੀਆਂ ਸਿਚੁਏਸ਼ਨ ਦੇ ਅੰਦਰ ਗਵਰਨਮੈਂਟ ਨੇ ਇੱਕ ਸਬਸਿਡਾਈਜ਼ ਪ੍ਰੋਗਰਾਮ ਬਣਾਇਆ ਆਪਣੇ ਸੀਨੀਅਰ ਸਿਟੀਜ਼ਨਸ ਲਈ, ਤੇ ਉਹਦੇ ਚ ਆਹ ਸਾਰੀਆਂ ਸੇਵਾਵਾਂ ਅਸੀਂ ਉਹਨਾਂ ਨੂੰ ਮੁਹੱਈਆ ਕਰਾਉਂਦੇ ਹਾਂ।
ਠੀਕ, ਸੋ ਇਹ ਕਾਫੀ ਆਪਣੇ ਆਪ ਦੇ ਵਿੱਚ ਜੀ 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 ਕੰਟੀਨਿਊ।
ਇਹਦੇ ਚ ਕੀ ਸਪੈਸ਼ਲਾਈਜ਼ ਨਰਸਿੰਗ ਕੇਅਰ ਹੋ ਗਿਆ, ਹੈਲਥ ਕੇਅਰ ਹੋ ਗਿਆ, ਡਿਮੈਂਸ਼ੀਆ ਕੇਅਰ ਹੋ ਗਿਆ, ਕੋਈ ਵੂਡ ਕੇਅਰ ਹੋ ਗਿਆ, ਉਹਨਾਂ ਦੀ ਮੈਡੀਕੇਸ਼ਨ ਵਾਸਤੇ ਹੋ ਗਿਆ, ਕਈ ਵਾਰ ਹੁੰਦਾ ਬੱਚਿਆਂ ਨੇ ਘੁੰਮਣ ਜਾਣਾ ਹੁੰਦਾ ਪਰ ਪਿੱਛੇ ਬਜ਼ੁਰਗ ਮਾਂ ਪਿਓ ਹੁੰਦੇ ਆ ਤਾਂ ਉਹਨਾਂ ਦਾ ਕੋਈ ਧਿਆਨ ਰੱਖਣ ਲਈ ਨਹੀਂ ਹੁੰਦਾ ਤੇ ਅਸੀਂ ਉਸ ਟਾਈਮ ਤੇ ਆਪਣੇ ਸਟਾਫ ਨੂੰ ਭੇਜਦੇ ਆ ਉਹ ਮਾਂ ਪਿਓ ਦੇ ਨਾਲ ਰਹਿ ਸਕਦੇ ਦਿਨ ਰਾਤ ਤੇ ਬੱਚੇ ਆਪਣਾ ਆਪ ਆਪਣੇ ਕੰਮ ਕਰ ਸਕਦੇ ਆਪਣਾ ਘੁੰਮਣ ਵੀ ਜਾ ਸਕਦੇ ਪੈਲੀਏਟਿਵ ਕੇਅਰ ਹੁੰਦੀ ਆ ਜਦੋਂ ਕਿ ਤੁਸੀਂ ਜ਼ਿੰਦਗੀ ਦੇ ਆਖਰੀ ਤੇ ਹੁੰਦੇ ਉਹ ਕੇਅਰ ਵੀ ਪੂਰੀ ਕਰਦੇ ਹੈਗੇ ਘਰ ਦੀ ਇਨਫੈਕਟ ਘਰ ਦੇ ਬਿਲਕੁਲ ਘਰ ਦੇ ਅੰਦਰ ਡਾਇਬਟੀਜ਼ ਮੈਨੇਜਮੈਂਟ ਕਰਦੇ ਆ
ਜੀ
ਆਕੂਪੇਸ਼ਨਲ ਥੈਰੇਪਿਸਟ ਪੋਡਾਇਟ੍ਰਿਸਟ ਹਰ ਇੱਕ ਸੇਵਾ ਅਸੀਂ ਘਰ ਦੇ ਅੰਦਰ ਮੁਹੱਈਆ ਕਰਾਉਂਦੇ ਹਾਂ
ਠੀਕ ਅੱਛਾ ਨੀਲਮ ਜੀ ਵੈਸੇ ਜਦੋਂ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰਦੇ ਹਾਂ ਸਾਡੀ ਇੰਡੀਅਨ ਕਮਿਊਨਿਟੀ ਜਿਹੜੀ ਹੈ ਥੋੜੀ ਜਿਹੀ ਸ਼ਾਈ ਕਮਿਊਨਿਟੀ ਵੀ ਸਮਝੀ ਜਾਂਦੀ ਹੈ ਕਿਉਂਕਿ ਅਸੀਂ ਬਹੁਤ ਵਾਰ ਇਹ ਮੰਨਦੇ ਹਾਂ ਕਿ ਸਾਡੇ ਜਿਹੜੇ ਕੁਝ ਸੰਸਕਾਰ ਆ ਕੁਝ ਸੱਭਿਆਚਾਰਕ ਰਹੋ ਰੀਤਾਂ ਐਸੀਆਂ ਬਣੀਆਂ ਹੋਈਆਂ ਕਿ ਜਿਹੜੇ ਸਾਡੇ ਬਜ਼ੁਰਗ ਆ ਉਹ ਸਾਡੇ ਨਾਲ ਰਹਿਣ ਸੋ ਹੋਮ ਕੇਅਰ ਜਿਹੜੀ ਆ ਉਹ ਮੈਨੂੰ ਲੱਗਦਾ ਕਿ ਬਹੁਤ ਵਧੀਆ ਇੱਕ ਸੁਵਿਧਾ ਆ ਉਹਨਾਂ ਦੇ ਲਈ ਜਿਹੜੇ ਲੋਕ ਇਹੋ ਜਿਹਾ ਸੋਚਦੇ ਆ ਕਿਉਂਕਿ ਜਿਹੜਾ ਆਸਟ੍ਰੇਲੀਅਨ ਕਲਚਰ ਆ ਉਹਦੇ ਵਿੱਚ ਏਜ ਕੇਅਰ ਜਿਹੜਾ ਉਹ ਇਸੇ ਕਰਕੇ ਸਥਾਪਿਤ ਹੋਇਆ ਕਿਉਂਕਿ ਜਿਹੜੇ ਬਜ਼ੁਰਗ ਲੋਕ ਆ ਉਹ ਵੀ ਆਪਣੀ ਜ਼ਿੰਦਗੀ ਅਲੱਗ ਜੀਣੀ ਚਾਹੁੰਦੇ ਆ ਹਨਾ ਔਰ ਇੱਥੇ ਇੰਟਰਫੇਰੈਂਸ ਜਿਹੜੀ ਆ ਬਹੁਤ ਘੱਟ ਆ ਪਰਿਵਾਰਾਂ ਦੇ ਵਿੱਚ ਆਪਸੀ ਦਖਲ ਅੰਦਾਜ਼ੀ ਘੱਟ ਹੋਣ ਕਰਕੇ ਜਿਹੜੇ ਏਜ ਕੇਅਰ ਦੇ ਵਿੱਚ ਰਹਿਣ ਵਾਲੇ ਇੱਕ ਉਮਰ ਹਮ ਉਮਰ ਦੇ ਜਿਹੜੇ ਲੋਕ ਆ ਉਹ ਉੱਥੇ ਹੁੰਦੇ ਆ ਹਨਾ ਪਰ ਜਦੋਂ ਅਸੀਂ ਆਪਣੇ ਸੱਭਿਆਚਾਰ ਦੀ ਗੱਲ ਕਰਦੇ ਹਾਂ ਸਾਡੀਆਂ ਕੁਝ ਰਾਹ ਰੀਤਾਂ ਜਿਹੜੀਆਂ ਉਹ ਇਹ ਕਹਿੰਦੀਆਂ ਕਿ ਸਾਡੇ ਬਜ਼ੁਰਗਾਂ ਨੇ ਆਪਣੇ ਬੱਚਿਆਂ ਦੇ ਨਾਲ ਰਹਿਣਾ ਹੁੰਦਾ ਜਾਂ ਫਿਰ ਬੱਚੇ ਜਿਹੜੇ ਆ ਬਜ਼ੁਰਗਾਂ ਦੇ ਨਾਲ ਰਹਿੰਦੇ ਆ ਤਾਂ ਕਿ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਨਾਲ ਜਿਹੜੀ ਉਹਨਾਂ ਦੀ ਬੌਂਡਿੰਗ ਆ ਉਹ ਬਣੀ ਰਹੇ ਖੈਰ ਇਹੋ ਜਿਹੇ ਮਾਹੌਲ ਨੂੰ ਸਥਾਪਿਤ ਰੱਖਣ ਦੇ ਵਿੱਚ ਹੋਮ ਕੇਅਰਿੰਗ ਜਿਹੜੀ ਆ ਉਹ ਇੱਕ ਬਹੁਤ ਸੋਹਣਾ ਜਿਹੜਾ ਪਾਰਟ ਆ ਅਦਾ ਕਰ ਰਹੀ ਹੈ ਇੱਕ ਰੋਲ ਜਿਹੜਾ ਆ ਉਹ ਅਦਾ ਕਰ ਰਹੀ ਹੈ ਜਿਵੇਂ ਤੁਸੀਂ ਦੱਸਿਆ ਕਿ ਘਰ ਦੇ ਅੰਦਰ ਹੀ ਸਾਰੀਆਂ ਜਿਹੜੀਆਂ ਸਹੂਲਤਾਂ ਆ ਉਹ ਮੁਹੱਈਆ ਕਰਵਾਈਆਂ ਜਾਂਦੀਆਂ ਆ ਹਨਾ ਔਰ ਜਦੋਂ ਅਸੀਂ ਹੋਮ ਕੇਅਰਿੰਗ ਦੀ ਗੱਲ ਕਰਦੇ ਆ ਤਾਂ ਇੱਥੇ ਇੱਕ ਹੋਰ ਚੀਜ਼ ਜਿਹੜੀ ਸਭ ਤੋਂ ਵਧੀਆ ਲੱਗੀ ਆ ਕਿ ਤੁਸੀਂ ਜਿਵੇਂ ਦੱਸਿਆ ਕਿ ਇੱਥੋਂ ਤੱਕ ਕਿ ਜੇ ਕਿਸੇ ਨੂੰ ਘਾਹ ਕੱਟਣ ਦੀ ਜ਼ਰੂਰਤ ਆ ਜੇਕਰ ਘਰ ਦੀ ਸਫਾਈ ਲਈ ਕਿਉਂਕਿ ਆਪਾਂ ਸਾਰੇ ਜਾਣਦੇ ਆ ਵੀ ਇੱਥੇ ਜਿਹੜੇ ਹਸਬੈਂਡ ਵਾਈਫ ਆ ਦੋਵੇਂ ਹਨਾ ਫੁੱਲ ਟਾਈਮ ਜੋਬ ਕਰਦੇ ਆ ਜ਼ਿਆਦਾਤਰ ਬੱਚੇ ਜਿਹੜੇ ਆ ਉਹ ਪੜ੍ਹਾਈਆਂ ਦੇ ਵਿੱਚ ਮਸ਼ਰੂਫ ਨੇ ਸੋ ਬਹੁਤਾ ਸਮਾਂ ਜਿਹੜਾ ਆ ਉਹ ਨਹੀਂ ਦੇ ਪਾਉਂਦੇ ਘਰਾਂ ਦੇ ਵਿੱਚ ਵੀ ਹਨਾ ਸੋ ਇਸ ਕਰਕੇ ਜੇਕਰ ਬਜ਼ੁਰਗਾਂ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਤਾਂ ਹੋਮ ਕੇਅਰਿੰਗ ਜਿਹੜਾ ਇੱਕ ਬਹੁਤ ਸੋਹਣਾ ਪਾਰਟ ਅਦਾ ਕਰਦੀ ਹੈ ਪਰ ਇੱਥੇ ਹੁਣ ਤੁਹਾਡੇ ਤੋਂ ਇਹ ਜ਼ਰੂਰ ਜਾਣਨਾ ਚਾਹਾਂਗੇ ਕਿ ਜਿਵੇਂ ਤੁਸੀਂ ਉਮਰ ਤਾਂ ਦੱਸ ਦਿੱਤੀ ਕਿ 65 ਵਾਲੇ ਜਿਹੜੇ ਏਜ ਗਰੁੱਪ ਵਾਲੇ ਲੋਕ ਜਿਹੜੇ ਆ ਉਹ ਇਹਦੇ ਲਈ ਐਲੀਜੀਬਲ ਹੁੰਦੇ ਆ ਹੋਰ ਕਿਹੜੀਆਂ ਜਿਹੜੀਆਂ ਸ਼ਰਤਾਂ ਨੇ ਇਹਦੇ ਲਈ ਕਿ ਇੱਕ ਏਜ ਹੀ ਆ ਜਿਹੜੀ ਜ਼ਰੂਰੀ ਸ਼ਰਤ ਹੈ ਜਾਂ ਫਿਰ ਇਸ ਤੋਂ ਇਲਾਵਾ ਜਿਵੇਂ ਪਰਮਾਨੈਂਟ ਸਿਟੀਜ਼ਨ ਹੋਣਾ ਜਾਂ ਕੁਛ ਇਹੋ ਜਿਹੀਆਂ ਕੁਛ ਹੋਰ ਕੀ ਸ਼ਰਤਾਂ ਹੁੰਦੀਆਂ ਇਹਦੀਆਂ
ਜੀ ਇੱਕ ਤਾਂ ਉਮਰ 65 ਪਲੱਸ ਦੇ ਹੋਣ ਦੇ ਬਾਅਦ ਤੁਸੀਂ ਐਲੀਜੀਬਲ ਕੁਆਲੀਫਾਈ ਕਰਦੇ ਹੋ ਤੇ ਦੂਜੀ ਸ਼ਰਤ ਪਰਮਾਨੈਂਟ ਰੈਜ਼ੀਡੈਂਟ ਹੋਣੇ ਚਾਹੀਦੇ ਨੇ ਆਸਟ੍ਰੇਲੀਆ ਦੇ
ਜੀ ਠੀਕ ਤੇ ਇਸ ਤੋਂ ਇਲਾਵਾ ਨੀਲਮ ਜੀ ਅਸੀਂ ਤੁਹਾਡੇ ਤੋਂ ਹੋਰ ਜਾਣਨਾ ਚਾਹਾਂਗੇ ਜਿਵੇਂ ਕਿ ਤੁਸੀਂ ਖਾਸ ਤੌਰ ਦੇ ਉੱਤੇ ਕੁਛ ਖਾਸ ਜਿਹੜੇ ਇਲਾਕੇ ਨੇ ਉਹਨਾਂ ਨੂੰ ਕਵਰ ਕਰਦੇ ਹੋ ਤੇ ਜੇ ਅਸੀਂ ਆਸਟ੍ਰੇਲੀਅਨ ਹੋਮ ਕੇਅਰਿੰਗ ਦੀ ਗੱਲ ਕਰੀਏ ਸਪੈਸ਼ਲੀ ਹੁਣ ਆਪਾਂ ਵਿਕਟੋਰੀਆ ਦੇ ਵਿੱਚ ਰਹਿ ਰਹੇ ਹਾਂ ਵਿਕਟੋਰੀਆ ਦੇ ਕਿਹੜੇ ਕਿਹੜੇ ਹਿੱਸਿਆਂ ਦੇ ਵਿੱਚ ਕਿਹੜੇ ਡਿਪਾਰਟਮੈਂਟ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਇਹੋ ਜਿਹੀਆਂ ਜਿਹੜੀਆਂ ਸੁਵਿਧਾਵਾਂ ਦੀ ਲੋੜ ਹੈ
ਜੀ ਇਲਾਕੇ ਦੀ ਜੇ ਆਪਾਂ ਗੱਲ ਕਰੀਏ ਤਾਂ ਇਨਫੈਕਟ ਵਿਕਟੋਰੀਆ ਦਾ ਜੇ ਸਾਨੂੰ ਕਿਸੇ ਵੀ ਪੂਰੇ ਵਿਕਟੋਰੀਆ ਚੋਂ ਕਿਤੇ ਵੀ ਮੈਲਬਨ ਚੋਂ ਕਾਲ ਆਉਂਦੀ ਆ ਅਸੀਂ ਉਸ ਇਲਾਕੇ ਨੂੰ ਕਵਰ ਕਰ ਸਕਦੇ ਹਾਂ ਬਟ ਮੇਨਲੀ ਕੋਵਿਡ ਕਰਕੇ ਅਸੀਂ ਨੌਰਥ ਦੇ ਅੰਦਰ ਹੀ ਇਨਫੈਕਟ ਕਿਉਂਕਿ ਰਿਮੋਟਲੀ ਕੰਮ ਕਰ ਰਹੇ ਸਾਰੇ ਜਣੇ ਤੇ ਆਫਿਸਿਸ ਹਜੇ ਅਸੀਂ ਨੌਰਥ ਤੋਂ ਹੀ ਆਪਰੇਟ ਕਰ ਰਹੇ ਹਾਂ ਤੇ ਲੋਕਲੀ ਅਸੀਂ ਕ੍ਰੇਜ਼ੀਬਰਨ ਰੌਕਸਟਰ ਪਾਰਕ ਕੈਲ ਕੈਲੋ ਮਿਕਲਮ ਡੋਨੀ
ਬਰੁਕ
ਏਅਰਪੋਰਟ ਵੈਸਟ ਟੇਲਰਸ ਲੇਕ ਗੈਲਮਰੀਨ ਤੇ ਇਹ ਸਾਰੇ ਕੈਂਬਸਫੀਅਰ ਇਹ ਸਾਰੇ ਇਲਾਕੇ ਦੇਖ ਰਹੇ ਹਾਂ ਬਟ ਓਵਰਆਲ ਮੈਲਬਨ ਤੋਂ ਕਿਤੇ ਵੀ ਕਿਸੇ ਨੂੰ ਵੀ ਜ਼ਰੂਰਤ ਹੈਗੀ ਉਹ ਸਾਨੂੰ ਫੋਨ ਕਰ ਸਕਦੇ ਨੇ ਤੇ ਅਸੀਂ ਮੈਲਬਨ ਦੇ ਕਿਸੇ ਵੀ ਇਲਾਕੇ ਤੇ ਹਾਸ ਸੁਵਿਧਾਵਾਂ ਜਿਹੜੀਆਂ ਹੈਗੀਆਂ ਆਪਾਂ ਦੇ ਸਕਦੇ ਹਾਂ
ਜੀ ਹੁਣ ਅਸੀਂ ਖੇਤਰਾਂ
ਜੀ ਜੀ ਜੀ
ਜੇ ਅਸੀਂ ਖੇਤਰਾਂ ਦੀ ਗੱਲ ਕਰੀਏ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਡਿਸੇਬਿਲਿਟੀ ਜਿਹੜੀ ਹੈ ਉਹਨੂੰ ਵੀ ਤੁਸੀਂ ਕਵਰ ਕਰਦੇ ਹੋ ਨਾਲ ਨਾਲ ਕੁਝ ਹੋਰ ਖੇਤਰ ਜਿਹੜੇ ਨੇ ਹਨਾ ਜਿਹੜੀਆਂ ਮੈਡੀਕਲ ਸਰਵਿਸਿਸ ਦੇ ਵਿੱਚ ਜਿਹਨਾਂ ਨੂੰ ਅਸੀਂ ਖਿਆਲ ਕਰਦੇ ਹਾਂ ਉਹ ਸਰਵਿਸਿਸ ਜਿਹੜੀਆਂ ਆ ਉਹ ਵੀ ਪ੍ਰੋਵਾਈਡ ਹੁੰਦੀਆਂ ਆ ਤੇ ਇਹ ਜਿਵੇਂ ਤੁਸੀਂ ਦੱਸਿਆ ਵੀ ਇਹ ਜਿਹੜਾ ਸਾਰਾ ਖਰਚਾ ਆ ਅਸਲ ਦੇ ਵਿੱਚ ਉਹ ਸਰਕਾਰ ਦੇ ਸਹਿਯੋਗ ਦੇ ਨਾਲ ਹੁੰਦਾ ਆ ਕਿ ਜਿਹੜਾ ਪਰਿਵਾਰ ਜਿਹੜਾ ਵੀ ਇਹ ਸੁਵਿਧਾ ਲੈਣਾ ਚਾਹੁੰਦਾ ਆ ਕਿ ਉਹਨੂੰ ਥੋੜੇ ਬਹੁਤੇ ਜਿਹੜੇ ਇਹਦੇ ਲਈ ਜਿਹੜੇ ਫਾਈਨੈਂਸ਼ੀਅਲਸ ਆ ਉਹ ਵੀ ਚਾਹੀਦੇ ਹੁੰਦੇ ਆ ਜਾਂ ਫਿਰ ਪੂਰੇ ਦੇ ਪੂਰਾ ਜਿਹੜਾ ਇਹ ਖਰਚਾ ਆ ਉਹ ਸਰਕਾਰ ਦੇ ਦੁਆਰਾ ਹੀ ਕੀਤਾ ਜਾਂਦਾ ਆ।
ਅੱਛਾ ਚਲੋ ਆਪਾਂ ਇੱਕ ਗੱਲ ਥੋੜਾ ਜਿਹਾ ਮੈਂ ਸਟਾਰਟਿੰਗ ਤੋਂ ਸ਼ੁਰੂ ਕਰਦੀ ਹਾਂ। ਹੋਮ ਕੇਅਰਿੰਗ ਕ੍ਰੈਡੀਬਲ ਜਿਹੜੇ ਆਪਣੇ ਸਰਵਿਸ ਪ੍ਰੋਵਾਈਡਰ ਇਹਨੂੰ ਅਸੀਂ ਕਹਿੰਦੇ ਅਸੀਂ ਸਰਵਿਸ ਪ੍ਰੋਵਾਈਡਰ ਆ ਹੋਮ ਕੇਅਰ ਕ੍ਰੈਡੀਬਲ, ਠੀਕ ਹੈ ਜੀ। ਤੇ ਇਹ ਡਿਸਐਬਿਲਿਟੀ ਐਂਡ ਏਜ ਕੇਅਰ ਸਪੈਸ਼ਲਿਸਟ ਆ। ਆਪਾਂ ਹਜੇ ਗੱਲ ਕੀਤੀ ਏਜ ਕੇਅਰ ਦੀ, ਮੈਂ ਤੁਹਾਨੂੰ ਇੱਕ ਛੋਟੇ ਜਿਹੇ ਉਹਦੇ ਚ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਤੇ ਏਜ ਕੇਅਰ ਸਰਵਿਸ ਜਿਹੜੀਆਂ ਹੈਗੀਆਂ ਉਹ ਆਪਾਂ 10 ਤੋਂ ਪਲੱਸ ਦੇ ਬਾਅਦ ਦਿੰਦੇ ਹਾਂ। ਡਿਸਬਿਲਿਟੀ ਆਉਂਦੀ ਹੈ, ਡਿਸਬਿਲਿਟੀ 7 ਤੋਂ 65 ਸਾਲ ਦੇ ਜਿਹੜੇ ਹੁੰਦੇ ਆ ਜਿਹੜੇ ਕਿ ਫਿਜ਼ੀਕਲ ਜਾਂ ਮੈਂਟਲ ਡਿਸੇਬਲ ਹੁੰਦੇ ਆ ਉਹਨਾਂ ਨੂੰ ਉਹ ਸਰਵਿਸਿਜ਼ ਦਿੰਦੀ ਆ, ਠੀਕ ਹੈ ਜੀ। ਤੇ ਇਹ ਇੱਕ ਗਵਰਨਮੈਂਟ ਸਬਸਿਡਾਈਜ਼ ਪ੍ਰੋਗਰਾਮ ਆ। ਆਪਾਂ ਹੁਣ ਏਜ ਕੇਅਰ ਦੀ ਗੱਲ ਕਰੀਏ, ਏਜ ਕੇਅਰ ਜਿਹੜਾ ਹੈਗਾ 10 ਲੈਵਲ ਜਿਹੜਾ ਜਦੋਂ ਤੁਸੀਂ ਪੈਸੇ ਦੀ ਗੱਲ ਕਰ ਰਹੇ ਹੋ ਕਿ ਕੁਛ ਖਰਚਣਾ ਪੈਂਦਾ, ਇਹ ਜਦੋਂ ਏ ਕੈਟ ਟੀਮ ਅਸੈਸ ਕਰਦੀ ਆ ਜਦੋਂ ਕੋਈ ਵੀ ਅਪਲਾਈ ਕਰਦਾ ਜੀ, ਠੀਕ ਹੈ ਮੈਨੂੰ ਏਜ ਕੇਅਰ ਸਰਵਿਸਿਜ਼ ਚਾਹੀਦੀ, ਸਾਡੀ ਕੰਪਨੀ ਅਪਲਾਈ ਕਰਦੀ ਤੇ ਉਹਦੇ ਚ ਅਸੀਂ ਏ ਕੈਟ ਟੀਮ ਆ ਕੇ ਅਸੈਸ ਕਰਦੀ ਆ, ਵਿਚ ਇਜ ਏਜ ਕੇਅਰ ਅਸੈਸਮੈਂਟ ਟੀਮ, ਠੀਕ ਹੈ। ਤੇ ਜਦੋਂ ਅਸੈਸ ਕਰਦੇ ਆ ਕਿ ਕਿੰਨੀ ਜ਼ਰੂਰਤ ਹੈ, ਕਿਉਂਕਿ ਹਰ ਕੋਈ 65 ਸਾਲ ਦੇ ਬਾਅਦ ਉਹਨਾਂ ਦੀ ਯਾਨੀ ਕਿ ਮੋਬਿਲਿਟੀ ਆ ਬਹੁਤ ਬਹੁਤ ਲੋਕੀ ਨੇ ਜਿਹੜੇ ਇੰਡੀਪੈਂਡੈਂਟ ਰਹਿੰਦੇ ਨੇ ਕਾਫੀ ਦੇਰ ਤੱਕ, ਤੇ ਉਹ ਅਸੈਸ ਕਰਨ ਦੇ ਬਾਅਦ ਇੱਕ ਲੈਵਲ ਉਹਨਾਂ ਨੂੰ ਦਿੱਤਾ ਜਾਂਦਾ, ਲੈਵਲ 1, ਲੈਵਲ 2, ਲੈਵਲ 3, ਲੈਵਲ 4। ਲੈਵਲ 4 ਦਾ ਮਤਲਬ ਹੈ ਕਿ ਬਹੁਤ ਹੀ ਹਾਈ ਕੇਅਰ ਕੰਪਲੈਕਸ ਨੀਡਸ ਨੇ ਉਹਨਾਂ ਦੀ। ਤੇ ਗਵਰਨਮੈਂਟ ਜਿਹੜੇ ਹੈਗੇ ਆ ਪੈਕੇਜ ਦਿੰਦੀ ਜਿਹੜਾ ਸਬਸਿਡਾਈਜ਼ ਪ੍ਰੋਗਰਾਮ ਹੈ। ਲੈਵਲ 1 ਜੇ ਹੋ ਤਾਂ ਮੋਸਟਲੀ ਯੂਅਰ ਇੰਡੀਪੈਂਡੈਂਟ, ਹੈ ਨਾ, ਕਿ ਤੁਸੀਂ ਇੰਡੀਪੈਂਡੈਂਟ ਹੁੰਦੇ ਹੋ, ਬਟ ਫਿਰ ਵੀ ਤੁਹਾਨੂੰ ਜਿਵੇਂ ਡੋਮੈਸਟਿਕ ਹੈਲਪ ਜਾਂ ਗਾਰਡਨਿੰਗ ਦੀ ਜ਼ਰੂਰਤ ਹੈਗੀ, ਉਹਦੇ ਚ ਗਵਰਨਮੈਂਟ ਲੈਵਲ 1 ਤੇ 9,000 ਦਾ ਪੈਕੇਜ ਦਿੰਦੀ ਹੈ ਗਵਰਨਮੈਂਟ ਫੰਡਿੰਗ,
ਠੀਕ।
ਲੈਵਲ 2 ਦੀ ਜੇ ਕਰਦੇ ਹੋ ਜਿਹੜਾ ਥੋੜਾ ਉਹ ਹੈਗਾ 15,750 ਦਾ,
ਠੀਕ।
ਲੈਵਲ 3 ਹੈਗਾ 34,250 ਦਾ, ਲੈਵਲ 4 ਹੈਗਾ 52,000 ਦਾ,
ਠੀਕ।
ਤੁਹਾਡੀ ਗਰੋਸਰੀਜ਼ ਜਾਂ ਤੁਹਾਡੇ ਰੈਂਟ ਇਹ ਨਹੀਂ ਪੇ ਕਰਦੀ ਸਰਕਾਰ, ਇਹ ਤੁਹਾਨੂੰ ਸਿਰਫ ਸੁਵਿਧਾਵਾਂ ਦਿੰਦੀ ਹੈ ਕਿ ਜਿਹੜਾ ਤੁਹਾਡੇ ਡੇਲੀ ਮਜ਼ਾ ਦੇ ਜਿਹੜੇ ਤੁਹਾਨੂੰ ਕਿ ਤੁਸੀਂ ਆਪਣਾ, ਈਵਨ ਜੇ ਤੁਸੀਂ ਓਲਡ ਹੋਗੇ ਡਜ਼ਨਟ ਮੀਨ ਕਿ ਤੁਹਾਡਾ ਤੁਸੀਂ ਤੁਹਾਨੂੰ ਇੰਡੀਪੈਂਡੈਂਟ ਰੱਖਣ ਦੀ ਕੋਸ਼ਿਸ਼ ਕਰਦੀ ਹੈ
ਜੀ ਜੀ।
ਇਹ ਸਾਰੀਆਂ ਪਤਾ ਮਤਲਬ ਜਿੰਨਾ ਇੰਡੀਪੈਂਡੈਂਟ ਰਹਿ ਸਕੋ, ਇੱਕ ਆਪਾਂ ਬਰਡਨ ਨਾ ਬਣੀਏ ਕਿਸੇ ਦੇ ਉੱਤੇ,
ਬਿਲਕੁਲ
ਆਏ ਵੀ, ਠੀਕ। ਡਿਸਬਿਲਿਟੀ ਦੇ ਅੰਦਰ ਕੋਈ ਬੱਚੇ ਜਿਹੜੇ 7 ਸਾਲ ਤੋਂ ਸ਼ੁਰੂ ਕਰਕੇ 65 ਸਾਲ ਤੱਕ ਦੀ ਉਮਰ ਦੇ ਜੇ ਕੋਈ ਫਿਜ਼ੀਕਲ ਜਾਂ ਮੈਂਟਲ ਡਿਸਬਿਲਿਟੀ ਹੈਗੀ ਆ ਕਿਸੇ ਵੀ ਪ੍ਰਕਾਰ ਦੀ, ਤੇ ਉਹਨੂੰ ਗਵਰਨਮੈਂਟ 50,000 ਤੋਂ ਲੈ ਕੇ $1,000,000 ਤੱਕ ਦਾ ਪੈਕੇਜ ਦਿੰਦੀ ਆ, ਡਿਪੈਂਡਿੰਗ ਕਿ ਉਹਨਾਂ ਦੀ ਕੀ ਕੰਡੀਸ਼ਨ,
ਠੀਕ।
ਤੇ ਜਿਹੜੇ ਡਿਸਏਬਲ ਜਿਹੜੇ ਯੰਗ ਬੱਚੇ ਨੇ ਉਹਨਾਂ ਨੂੰ ਅਸੀਂ ਕਮਿਊਨਿਟੀ ਪਾਰਟੀਸਿਪੇਸ਼ਨ ਤੋਂ ਲੈ ਕੇ ਉਹਨਾਂ ਦੀ ਇੰਪਲੋਇਮੈਂਟ ਤੋਂ ਲੈ ਕੇ ਉਹਨਾਂ ਦੀ ਐਜੂਕੇਸ਼ਨ ਤੋਂ ਲੈ ਕੇ ਉਹਨਾਂ ਦੇ GP, ਉਹਨਾਂ ਦੀਆਂ ਅਲਾਈਡ ਹੈਲਥ, ਜੋ ਵੀ ਉਹਨਾਂ ਨੂੰ ਅਸੀਂ ਸਭ ਚੀਜ਼ਾਂ ਉਹਨਾਂ ਨੂੰ ਉਹਨਾਂ ਦੇ ਘਰ ਜਾ ਕੇ ਸਪਲਾਈ ਕਰਦੇ ਤੇ ਉਹਨਾਂ ਨੂੰ ਲਾਈਫ ਇੰਡੀਪੈਂਡੈਂਟ ਬਣਾ ਦੇ, ਜੇ ਉਹਨਾਂ ਨੂੰ ਘਰ ਦੀ ਜ਼ਰੂਰਤ ਆ ਉਹਨਾਂ ਨੂੰ ਘਰ ਲਈ ਅਸੀਂ ਐਡਵੋਕੇਸੀ ਕਰ ਸਕਦੀ ਆ, ਜੇ ਉਹਨਾਂ ਨੂੰ ਸਕੂਟਰ ਚਾਹੀਦਾ ਆ, ਉਹਨਾਂ ਨੂੰ ਕੁਛ ਵੀ ਚੀਜ਼ ਦੀ ਜ਼ਰੂਰਤ ਆ ਆਪਣੀ ਜ਼ਿੰਦਗੀ ਚ ਇੰਡੀਪੈਂਡੈਂਟ ਲਾਈਫ ਜੀਣ ਲਈ, ਉਹ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਮੁਹੱਈਆ ਕਰਾਉਣੇ
ਜੀ ਜੀ, ਠੀਕ। ਅੱਛਾ, ਜਿਵੇਂ ਡਿਸਬਿਲਿਟੀ ਦੀ ਗੱਲ ਹੋਈ ਹੈ ਵੀ 7 ਸਾਲ ਤੋਂ ਲੈ ਕੇ ਹਨਾ ਵੱਡੀ ਉਮਰ ਤੱਕ ਜਿਨ੍ਹਾਂ ਲੋਕਾਂ ਨੂੰ ਅਸਲ ਦੇ ਵਿੱਚ ਲੋੜ ਹੁੰਦੀ ਆ
ਉਹਨਾਂ
ਦੀ ਜਿਹੜੀਆਂ ਸੇਵਾਵਾਂ ਉਹ ਮੁਹੱਈਆ ਕੀਤੀਆਂ ਜਾਂਦੀਆਂ, ਜਦਕਿ ਜਦੋਂ ਅਸੀਂ ਬਜ਼ੁਰਗਾਂ ਦੀ ਗੱਲ ਕਰਦੇ ਹਾਂ ਤਾਂ 65 ਤੋਂ ਬਾਅਦ ਜਿਹੜੇ ਲੋਕ ਅਸਲ ਦੇ ਵਿੱਚ ਲੋੜਵੰਦ ਨੇ, ਪਰ ਇਹ ਸਾਰਿਆਂ ਦੇ ਲਈ ਨਹੀਂ ਆ, ਕਿਉਂਕਿ ਕਈ ਵਾਰ ਅਸੀਂ ਇਹ ਵੀ ਉਮੀਦ ਕਰਨ ਲੱਗ ਜਾਂਦੇ ਹਾਂ ਕਿ ਜੇ ਹੋਮ ਕੇਅਰ ਅਵੇਲੇਬਲ ਆ ਤਾਂ ਵਾਈ ਨਾਟ ਅਸੀਂ ਲਈਏ, ਪਰ ਜਦੋਂ ਤੱਕ ਅਸੀਂ ਜੋ ਵੀ ਕਰਨ ਦੇ ਯੋਗ ਆ ਉਦੋਂ ਤੱਕ ਕਰਦੇ ਰਹਿਣਾ ਜ਼ਰੂਰੀ ਆ, ਔਰ ਅਸੈਸਮੈਂਟ ਦੇ ਵਿੱਚੋਂ ਜੇਕਰ ਤੁਸੀਂ ਨਿਕਲਦੇ ਹੋ ਤਾਂ ਹੀ ਤੁਸੀਂ ਉਹਦੇ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਇਹ ਵੀ ਜਿਹੜਾ ਪੁਆਇੰਟ ਆ ਇਹ ਇੱਕ ਨੋਟ ਕਰਨ ਵਾਲਾ, ਕਿਉਂਕਿ ਬਹੁਤੇ ਇਹੋ ਜਿਹੇ ਜਿਹੜੇ ਸਵਾਲ ਆ ਸਾਡੇ ਲੋਕਾਂ ਦੇ ਲਈ ਬਣੇ ਰਹਿੰਦੇ ਆ, ਕਈ ਚੀਜ਼ਾਂ ਜਿਹੜੀਆਂ ਬਹੁਤੀਆਂ ਸਪਸ਼ਟ ਨਹੀਂ ਹੁੰਦੀਆਂ। ਸੋ ਬਹੁਤ ਸੋਹਣਾ ਨੀਲਮ ਜੀ ਤੁਸੀਂ ਸਪਸ਼ਟ ਕਰ ਰਹੇ ਹੋ ਇਹ। ਔਰ ਇਹਦੇ ਨਾਲ ਨਾਲ ਹੋਰ ਕਿਹੜੀਆਂ ਜਿਹੜੀਆਂ ਸੁਵਿਧਾਵਾਂ ਦੇ ਵਿੱਚ, ਜਿਵੇਂ ਤੁਸੀਂ ਡਿਸੇਬਿਲਿਟੀ ਦੀ ਵੀ ਗੱਲ ਕੀਤੀ ਹੈ, ਜਿਵੇਂ ਤੁਸੀਂ ਹੋਮ ਕੇਅਰਿੰਗ ਦੇ ਅੰਦਰ ਜਿਹੜੀਆਂ ਹੋਰ ਸੁਵਿਧਾਵਾਂ ਆਉਂਦੀਆਂ, ਸੇਵਾਵਾਂ ਆਉਂਦੀਆਂ, ਉਹਨਾਂ ਦੇ ਬਾਰੇ ਵੀ ਗੱਲ ਕੀਤੀ ਹੈ। ਪਰ ਜੇ ਭਾਈਚਾਰੇ ਨੂੰ ਤੁਸੀਂ ਦੱਸਣਾ ਚਾਹੋ ਕਿ ਕਿਹੜੀਆਂ ਗੱਲਾਂ ਦਾ ਉਹਨਾਂ ਨੂੰ ਧਿਆਨ ਰੱਖਣਾ ਪਏਗਾ, ਕਿਉਂਕਿ ਬਹੁਤ ਵਾਰ ਅਸੀਂ ਇਹਨਾਂ ਸੇਵਾਵਾਂ ਨੂੰ ਹਾਸਲ ਤਾਂ ਕਰਨਾ ਚਾਹੁੰਦੇ ਹਾਂ ਪਰ ਅਸੈਸਮੈਂਟ ਜਿਹੜੀ ਹੈ ਉਹਦੇ ਬਾਰੇ ਅਸੀਂ ਜਾਣੂ ਨਹੀਂ ਹੁੰਦੇ ਵੀ ਹਾਂ ਸਾਨੂੰ ਉਸ ਅਸੈਸਮੈਂਟ ਦੇ ਵਿੱਚੋਂ ਵੀ ਨਿਕਲਣਾ ਪੈਣਾ ਆ। ਸੋ ਇੰਡੀਪੈਂਡੈਂਟ ਰਹਿਣਾ ਇਹ ਤਾਂ ਬਹੁਤ ਵਧੀਆ ਗੱਲ ਹੈ, ਔਰ ਜਦੋਂ ਤੱਕ ਵੈਸੇ ਵੀ ਅਸੀਂ ਸਿਹਤਮੰਦ ਆ ਤਾਂ ਇਹ ਹੋਰ ਵੀ ਵਧੀਆ ਗੱਲ ਹੈ ਕਿ ਸਾਨੂੰ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਨਾ ਪਵੇ, ਇਹੋ ਜਿਹੀਆਂ ਸੇਵਾਵਾਂ ਦੀ ਲੋੜ ਨਾ ਪਵੇ। ਪਰ ਜਦੋਂ ਕਦੇ ਜਦੋਂ ਸਾਨੂੰ ਲੋੜ ਹੈ, ਜਦੋਂ ਅਸੀਂ ਜ਼ਰੂਰਤਮੰਦ ਆ ਇਸ ਚੀਜ਼ ਦੇ ਲਈ, ਤਾਂ ਫੇਰ ਕਿਸ ਤਰ੍ਹਾਂ ਅਪਰੋਚ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਹੈ, ਸਹੀ ਢੰਗ ਕੀ ਹੈ?
ਜੀ ਬਿਲਕੁਲ, ਪਹਿਲੀ ਗੱਲ ਕਿ ਇਹ ਬਿਲਕੁਲ ਵੀ ਸਾਨੂੰ ਕਲੀਅਰ ਹੋਣਾ ਚਾਹੀਦਾ ਕਿ ਇਹ ਸੁਵਿਧਾਵਾਂ ਜਦੋਂ ਅਸੀਂ ਜ਼ਰੂਰਤਮੰਦ ਹਾਂ ਤਾਂ ਹੀ ਇਹ, ਬਿਕੋਜ਼ ਇਹ ਪੈਸਾ ਨਹੀਂ ਦਿੰਦੀ ਗਵਰਨਮੈਂਟ, ਇਹ ਗਵਰਨਮੈਂਟ ਸਾਨੂੰ ਸੁਵਿਧਾਵਾਂ
ਦਿੰਦੀ,
ਠੀਕ ਹੈ ਜੀ। ਤੇ ਉਹ ਸੁਵਿਧਾਵਾਂ ਜਿਹੜੀਆਂ ਹੈਗੀਆਂ ਜਦੋਂ ਅਸੀਂ ਜ਼ਰੂਰਤਮੰਦ ਹਾਂ, ਤੇ ਇਨਫੈਕਟ ਜ਼ਰੂਰਤਮੰਦ ਮੈਂ ਇਹ ਨਹੀਂ ਕਹੂੰਗੀ ਕਿ ਕਿਸੇ ਚੀਜ਼ ਤੋਂ ਸਫ਼ਰ ਕਰ ਰਹੇ ਹੋ, ਜਿਵੇਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ ਕਿ ਜੇ ਸਪੋਜ਼ ਕੋਈ ਜਿਵੇਂ ਬਜ਼ੁਰਗ ਹੁੰਦੇ ਨੇ ਕੋਈ ਫਾਲ ਹੋ ਗਿਆ
ਜੀ,
ਉਹ ਡਿੱਗ ਗਏ ਨੇ, ਠੀਕ ਹੈ, ਤੇ ਉਹ ਇੰਡੀਪੈਂਡੈਂਟ ਸੀਗੇ, ਅਚਾਨਕ ਦਿਨ ਹੁਣ ਉਹ ਬੈੱਡ ਰੈਡੀ ਹੋ ਗਿਆ,
ਠੀਕ ਹੈ।
ਹੁਣ ਕੀ ਹੋਏਗਾ ਕਿ ਬੱਚਿਆਂ ਤੋਂ ਲੈ ਕੇ ਹਰ ਬੰਦਾ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋ ਜਾਏਗਾ,
ਠੀਕ
ਹੈ। ਹੁਣ ਬੱਚਿਆਂ ਨੂੰ ਕੀ ਕਰਨਾ ਪਏਗਾ, ਯਾਰ ਆਪਣੀ ਜੋਬ ਤੋਂ ਛੁੱਟੀ ਲੈਣੀ ਪਏਗੀ,
ਠੀਕ
ਹੈ, ਫਿਰ ਟੋਇਲਟਿੰਗ ਦੀਆਂ ਕਿੰਨੀਆਂ ਵੱਧ ਜਾਂਦੀਆਂ ਨੇ, ਠੀਕ ਹੈ। ਹੁਣ ਇੱਦਾਂ ਦੀ ਸਿਚੁਏਸ਼ਨ ਦੇ ਅੰਦਰ ਪੂਰੀ ਫੈਮਿਲੀ ਅਪਸੈਟ ਹੋ ਜਾਂਦੀ ਹੈ,
ਠੀਕ
ਹੈ। ਹੁਣ ਇੱਦਾਂ ਦੀ ਫੈਮਿਲੀ ਵਿੱਚ ਜੇ ਸਾਡੇ ਕੋਲ ਹੋਮ ਕੇਅਰਿੰਗ ਸਰਵਿਸਿਸ ਮੌਜੂਦ ਨੇ, ਤੁਸੀਂ ਇੱਦਾਂ ਦੀ ਸਿਚੁਏਸ਼ਨ ਸਾਨੂੰ ਨਰਸ ਤੁਹਾਡੇ ਘਰੇ ਆਏਗੀ, ਸਾਨੂੰ ਸਪੋਰਟ ਵਰਕਰ ਤੁਹਾਡੇ ਘਰੇ ਆਣਗੇ, ਸਾਡੀ ਲਾਈਫ ਡਿਸਟਰਬ ਨਹੀਂ ਹੁੰਦੀ, ਇੱਕ ਆਮ ਫੈਮਿਲੀ ਦੀ ਲਾਈਫ, ਬੱਚੇ ਆਪਣੀ ਜੋਬ ਕਰ ਸਕਦੇ ਨੇ ਆਪਣੇ ਕੰਮਾਂ ਤੇ ਐਗਜੈਕਟਲੀ ਜਿਵੇਂ ਤੇ ਉਵੇਂ ਰਹਿ ਸਕਦੇ ਨੇ, ਬਟ ਬਜ਼ੁਰਗਾਂ ਦੀ ਸੇਵਾ ਦੀ ਉਹਨਾਂ ਨੂੰ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਕਿਉਂਕਿ ਜੇ ਉਹਨਾਂ ਨੂੰ ਉਸ ਟਾਈਮ ਹੈਲਪ ਦੀ ਜ਼ਰੂਰਤ ਹੈ ਉਹਨਾਂ ਨੂੰ ਪੂਰੀ ਹੈਲਪ ਦਿੱਤੀ ਜਾਏਗੀ, ਤੇ ਇਹਦੇ ਲਈ ਉਹ ਹਮੇਸ਼ਾ ਕਾਲ ਕਰ ਸਕਦੇ ਨੇ ਏਜ ਕੇਅਰ ਦੇ ਅੰਦਰ 1800-200-422 ਜਿਹੜਾ ਕਿ ਫ੍ਰੀ ਕਾਲ ਸਰਵਿਸ ਹੈ, ਉਹ ਆਪਣੇ ਆਪ ਰਜਿਸਟਰ ਕਰਵਾ ਸਕਦੇ ਨੇ।
ਤੇ
ਰਜਿਸਟਰ ਕਰਵਾਉਣ ਲਈ ਤੁਹਾਨੂੰ ਉਸ ਸਮੇਂ ਦੀ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ, ਮੈਂ ਹਮੇਸ਼ਾ ਇਹੀ ਇਨਕਰੇਜ ਕਰਦੀ ਹਾਂ ਕਿ ਤੁਸੀਂ 65 ਪਲੱਸ ਹੁੰਦੇ ਆਪਣੇ ਆਪ ਨੂੰ ਰਜਿਸਟਰ ਕਰਵਾ ਦੋ ਮਾਈ ਏਜ ਕੇਅਰ ਪੋਰਟਲ ਦੇ ਉੱਤੇ, ਤਾਂ ਕਿ ਜ਼ਿੰਦਗੀ ਚ ਕਦੀ ਵੀ ਤੁਹਾਨੂੰ ਜੇ ਜ਼ਰੂਰਤ ਪਵੇ ਤੇ ਤੁਹਾਨੂੰ ਪੂਰਾ ਪ੍ਰੋਸੈਸ ਉਸ ਟਾਈਮ ਨਹੀਂ ਕਰਨਾ ਪਏਗਾ, ਤੁਸੀਂ ਉਸ ਟਾਈਮ ਤੇ ਰਜਿਸਟਰਡ ਹੋਵੋਗੇ ਤਾਂ ਤੁਹਾਨੂੰ ਉਸ ਟਾਈਮ ਜਦੋਂ ਵੀ ਜ਼ਰੂਰਤ ਪਵੇ ਉਹ ਸੇਵਾਵਾਂ ਤੁਹਾਡੇ ਲਈ ਐਮਰਜੈਂਸੀ ਵਿੱਚ ਅਵੇਲੇਬਲ ਹੋਣਗੀਆਂ, ਕਿਉਂਕਿ ਜਦੋਂ ਐਮਰਜੈਂਸੀ ਹੋਵੇ ਜੇ ਅੱਜ ਤੁਸੀਂ ਉਹ ਸੇਵਾਵਾਂ ਦੇ ਵੱਲ ਦੇਖੋਗੇ ਤੇ ਇੱਥੇ ਤੁਹਾਨੂੰ ਪਤਾ ਹਰ ਚੀਜ਼ ਦਾ ਬਹੁਤ ਵੱਡਾ ਪ੍ਰੋਸੈਸ ਆ,
ਬਿਲਕੁਲ,
ਤੇ ਤਦ ਤੁਸੀਂ ਫੋਨ ਮਾਸਟਰ ਨੂੰ ਰਜਿਸਟਰ ਹੋਣ ਲਈ ਟਾਈਮ ਲੱਗੇਗਾ, ਫਿਰ ਉਹਦੇ ਬਾਅਦ ਅਸੈਸਮੈਂਟ ਟੀਮ ਲਈ ਟਾਈਮ ਲੱਗੇਗਾ, ਉਹ ਸਾਰਾ ਲੰਬਾ ਪ੍ਰੋਸੈਸ ਹੈ। ਤੇ ਜਦੋਂ ਤੁਸੀਂ 65 ਦੇ ਹੋਣ, ਮੇਰੀ ਸਾਰਿਆਂ ਨੂੰ ਇਹੀ ਦਰਖਾਸਤ ਆ ਕਿ ਤੁਸੀਂ ਆਪਣੇ ਆਪ ਨੂੰ ਮਾਈ ਏਜ ਕੇਅਰ ਪੋਰਟਲ ਤੇ ਰਜਿਸਟਰ ਕਰਵਾਓ, ਤਾਂ ਕਿ ਤੁਸੀਂ ਉਸ ਪੋਰਟਲ ਦੇ ਉੱਤੇ ਡਰ ਕਿ ਜਦੋਂ ਤੁਹਾਨੂੰ ਜ਼ਰੂਰਤ ਪਵੇ ਤਾਂ ਤੁਸੀਂ ਉਹ ਸੁਵਿਧਾਵਾਂ ਦਾ ਆਨੰਦ ਸਿੱਖ ਸਕੋ।
ਜੀ ਜੀ, ਸੋ ਨੀਲਮ ਜੀ, ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਬੜੇ ਵਿਸਥਾਰ ਦੇ ਵਿੱਚ ਤੁਸੀਂ ਹੋਮ ਕੇਅਰਿੰਗ ਦੇ ਬਾਰੇ ਸਾਡੇ ਸਰੋਤਿਆਂ ਨੂੰ ਜਿਹੜੀ ਇਹ ਜਾਣਕਾਰੀ ਹੈ ਉਹ ਪਹੁੰਚਾ ਰਹੇ ਹੋ, ਔਰ ਅਸੀਂ ਉਮੀਦ ਵੀ ਕਰਦੇ ਹਾਂ ਕਿ ਜਿਹੜੇ ਸਰੋਤੇ ਇਸ ਵੇਲੇ ਸਾਨੂੰ ਸੁਣ ਰਹੇ ਨੇ ਉਹ ਜ਼ਰੂਰ ਇਸ ਜਾਣਕਾਰੀ ਤੋਂ ਜਿਹੜਾ ਫਾਇਦਾ ਆ ਉਹ ਜ਼ਰੂਰ ਉਠਾਉਣਗੇ, ਔਰ ਜਿਵੇਂ ਤੁਸੀਂ ਕਿਹਾ ਕਿ ਆਪਣੇ ਆਪ ਨੂੰ ਮਾਈ ਹੋਮ ਕੇਅਰ ਤੇ ਜਿਹੜਾ ਪੋਰਟਲ ਆ ਉਹਦੇ ਉੱਤੇ ਰਜਿਸਟਰ ਕਰਾਉਣ ਦੀ ਜਿਹੜੀ ਹੈ ਉਹ ਲੋੜ ਵੀ ਜ਼ਰੂਰੀ ਹੈ, ਹਨਾ। ਸੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਕੋਈ ਰੱਬ ਨਾ ਕਰੇ ਹਨਾ ਇਹੋ ਜਿਹੀ ਜਿਹੜੀ ਸਮੱਸਿਆ ਆਵੇ ਤਾਂ ਅਸੀਂ ਪਹਿਲਾਂ ਹੀ ਜੇ ਉੱਥੇ ਰਜਿਸਟਰ ਹੈਗੇ ਹਾਂ ਤਾਂ ਸਾਡੇ ਲਈ ਥੋੜਾ ਜਿਹਾ ਹੋਰ ਸੌਖਾ ਹੋ ਜੇ। ਅੱਛਾ, ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਤਿੰਦਰ ਚਾਵਲਾ ਹੁਰੀ ਵੀ ਜੁੜੇ ਹੋਏ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਸਤਿੰਦਰ ਚਾਵਲਾ ਹੁਰੀ ਜਿਹੜੇ ਕਿ ਹੋਮ ਕੇਅਰਿੰਗ ਦੇ ਵਿੱਚ ਐਡਵਾਈਜ਼ਰ ਨਿਯੁਕਤ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ, ਸਭ ਤੋਂ ਪਹਿਲਾਂ ਤਾਂ ਚਾਵਲਾ ਸਾਹਿਬ ਵਧਾਈ ਵੀ ਹੈ ਤੁਹਾਨੂੰ ਤੇ ਸਤਿ ਸ੍ਰੀ ਅਕਾਲ ਪ੍ਰੋਗਰਾਮ ਦੇ ਵਿੱਚ ਆਇਆਂ।
ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰਦੀਪ ਜੀ, ਤੁਹਾਨੂੰ ਤੇ ਹਰਮੰਦਰ ਜੀ ਸੁਣਨ ਵਾਲੇ ਸਾਰੇ ਸ਼ਰਧਾਵਾਂ
ਜੀ। ਸੋ ਚਾਵਲਾ ਸਾਹਿਬ, ਜਿਵੇਂ ਨੀਲਮ ਰਾਏ ਹੋਰਾਂ ਨੇ ਕਾਫੀ ਵਿਸਥਾਰ ਦੇ ਵਿੱਚ ਹੋਮ ਕੇਅਰਿੰਗ ਦੇ ਬਾਰੇ ਜਾਣਕਾਰੀ ਦਿੱਤੀ, ਔਰ ਤੁਹਾਨੂੰ ਵੀ ਪਿਛਲੇ ਦਿਨਾਂ ਦੇ ਵਿੱਚ ਇਸ ਸੁਵਿਧਾ ਦੇ ਨਾਲ ਜੁੜਨ ਦਾ ਜਿਹੜਾ ਸੁਭਾਗ ਹੈ ਉਹ ਪ੍ਰਾਪਤ ਹੋਇਆ, ਸੋ ਤੁਸੀਂ ਜ਼ਰੂਰ ਦੱਸੋ ਕਿ ਤੁਹਾਡਾ ਇਹਦੇ ਬਾਰੇ ਚ ਕੀ ਤਜਰਬਾ ਰਿਹਾ, ਔਰ ਇਸ ਤਜਰਬੇ ਦੇ ਨਾਲ ਭਾਈਚਾਰੇ ਦੇ ਲੋਕਾਂ ਨੂੰ ਇਹ ਜਿਹੜੀ ਜਾਣਕਾਰੀ ਹੈ ਮੁਹੱਈਆ ਕਰਨ ਦੇ ਵਿੱਚ ਕਿੰਨਾ ਕੁ ਜ਼ਿਆਦਾ ਜਿਹੜਾ ਇਹ ਰੋਲ ਹੈ ਕਾਰਗਰ ਸਿੱਧ ਹੋਏਗਾ?
ਦੇਖੋ ਜੀ, ਮੇਰੇ ਕੋਲ ਤਕਰੀਬਨ ਇੱਕ ਮਹੀਨਾ ਪਹਿਲੇ ਨੀਲਮ ਰਾਏ ਮੇਰੇ ਘਰੇ ਆਏ ਤੇ ਉਹਨਾਂ ਨੇ ਪੁੱਛਿਆ ਕਿ ਅਭੀ ਅੰਕਲ ਤੁਸੀਂ 65 ਦੇ ਹੋ ਗਏ ਹੋ ਤੇ ਤੁਸੀਂ ਹੋਮ ਕੇਅਰ ਵਾਸਤੇ ਯੂ ਕੈਨ ਅਪਲਾਈ
ਜੀ।
ਦੈਟ ਵੁੱਡ ਐਟ ਦ ਮੋਮੈਂਟ ਆਈ ਐਮ ਨਾਟ 65 ਪਲੱਸ ਥੋੜੇ ਜਿਹੇ ਮੈਂ ਅਜੇ ਮੋਬਾਈਲ ਆ ਵਾਹਿਗੁਰੂ ਦੀ ਬੜੀ ਮਿਹਰ ਹੈ ਤੇ ਉਸ ਹਿਸਾਬ ਨਾਲ ਮੈਂ ਅਜੇ ਐਲੀਜੀਬਲ ਵੀ ਨਹੀਂ ਸੀ। ਫਿਰ ਮੈਨੂੰ ਨੀਲਮ ਰਾਏ ਨੇ ਕਿਹਾ ਕਿ ਹਾਂ ਵੀ ਅੰਕਲ ਜੇ ਤੁਸੀਂ ਐਲੀਜੀਬਲ ਨਹੀਂ ਹੋ ਤੇ ਤੁਸੀਂ ਆਲਰੇਡੀ ਸੋਸਾਇਟੀ ਵਿੱਚ ਸੇਵਾਵਾਂ ਦੇ ਰਹੇ ਹੋ, ਸੋਸ਼ਲ ਵਰਕ ਕਰ ਰਹੇ ਹੋ, ਵਾਈ ਨਾਟ ਯੂ ਜੁਆਇਨ ਐਜ਼ ਅ ਐਡਵਾਈਜ਼ਰ। ਤੇ ਫਿਰ ਮੈਂ ਐਜ਼ ਅ ਐਡਵਾਈਜ਼ਰ ਮੈਂ ਕਿਹਾ ਹਾਂਜੀ ਬਿਲਕੁਲ ਠੀਕ ਗੱਲ ਹੈ ਤੇ ਕਿਉਂਕਿ ਜਦੋਂ ਉਹ ਮੇਰੇ ਕੋਲ ਆਏ ਸੀ ਮੈਨੂੰ ਇਸ ਚੀਜ਼ ਦੀ ਨੌਲੇਜ ਨਹੀਂ ਸੀ ਵਟ ਇਜ਼ ਹੋਮ ਕੇਅਰ ਜਾਂ ਐਲਡੀਆਈਐਸ ਕੀ ਚੀਜ਼ ਹੈ। ਫਿਰ ਮੈਂ ਸੋਚਿਆ ਜੇ ਮੈਨੂੰ ਨਹੀਂ ਪਤਾ ਤੇ ਮੇਰੇ ਵਰਗੇ ਹੋਰ ਕਿੰਨੇ ਬੰਦਿਆਂ ਨੂੰ ਨਹੀਂ ਪਤਾ ਹੋਏਗਾ
ਜੀ ਬਿਲਕੁਲ।
ਸੋ ਫਿਰ ਮੈਂ ਇਸ ਨੂੰ ਡੀਪਲੀ ਆਪਣਾ ਨੀਲਮ ਜੀ ਕੋਲੋਂ ਸਾਰੀ ਚੀਜ਼ਾਂ ਪੁੱਛੀਆਂ ਫਿਰ ਉਸ ਤੋਂ ਬਾਅਦ ਇਹਨਾਂ ਦੇ ਨਾਲ ਇੱਕ ਆਪਣਾ ਵਜੂ ਕਾਲ ਇੱਕ ਟਾਈਮ ਲਗਾਇਆ ਤੇ ਉਸ ਤੋਂ ਬਾਅਦ ਅਪੁਆਇੰਟਡ ਐਜ਼ ਅੰਬੈਸਡਰ
ਜੀ ਜੀ।
ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਵਿਚਰਨਾ ਸ਼ੁਰੂ ਕੀਤਾ ਤੇ ਮੈਂ ਦੇਖਿਆ ਕਿ ਹਾਂ ਵੀ ਮੇਰੇ ਆਲੇ ਦੁਆਲੇ ਜਿੰਨੇ ਵੀ ਬੰਦੇ ਨੇ ਉਹ ਨੋਬਡੀ ਨੋਸ ਇਟ। ਤੇ ਫਿਰ ਇਹ ਮੁਹਿੰਮ ਚਲਾਇਆ ਮੈਂ ਤੇ ਹੁਣ ਅਸੀਂ ਇੱਕ ਮਹੀਨੇ ਦੇ ਦੌਰਾਨ ਤਕਰੀਬਨ 4 ਬੰਦੇ ਇਹਦੇ ਵਿੱਚ ਅਸੀਂ ਐਨਰੋਲ ਕਰਦੇ ਨੇ ਤੇ 2 ਬੰਦਿਆਂ ਨੂੰ ਉਹਨਾਂ ਦੀ ਫੈਸਿਲਿਟੀ ਮਿਲਣੀ ਸ਼ੁਰੂ ਹੋ ਜਾਣੀ ਹੈ।
ਠੀਕ, ਸੋ ਕਾਫੀ ਜਿਹੜਾ
ਜੀ ਹਾਂਜੀ ਹਾਂਜੀ ਬਿਲਕੁਲ ਇਫੈਕਟਿਵ ਰੋਲ ਹੈ। ਔਰ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ, ਮੈਂ ਇਸ ਦੇ ਬਾਰੇ ਨਾ ਇੱਕ ਆਪਣੇ ਫੇਸਬੁੱਕ ਤੇ ਸੈਨੀ ਗੇਲ ਨਾਲ ਇੱਕ ਵੀਡੀਓ ਵੀ ਬਣਾਈ ਸੀ। ਉਹ ਵੀਡੀਓ ਵਿੱਚ ਅਸੀਂ ਇਹੀ ਦੱਸਿਆ ਸੀ ਕਿ ਹਾਂ ਬਈ ਲੋਕਾਂ ਨੂੰ ਅਜੇ ਪਤਾ ਨਹੀਂ ਹੈ ਇਸ ਚੀਜ਼ ਦਾ। ਉਹ ਵੀਡੀਓ ਦਾ ਨਾਮ ਵੀ ਮੈਂ ਤੁਹਾਨੂੰ ਦੱਸ ਦਿੰਦਾ। ਉਹਦਾ ਵੀਡੀਓ ਦਾ ਨਾਮ ਸੀ ਜੀ ਹੋਮ ਕੇਅਰਿੰਗ ਸਰਵਿਸਿਸ। ਮੈਂ ਆਪਣੇ ਹਰਮਨ ਰੇਡੀਓ ਦੇ ਸਾਰੇ ਸ਼ਰੋਤਾਵਾਂ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਮੇਰੇ ਫੇਸਬੁੱਕ ਤੇ ਜਾ ਕੇ ਹੋਮ ਕੇਅਰਿੰਗ ਸਰਵਿਸਿਸ ਨੂੰ ਵੀ ਤੁਸੀਂ ਚੈੱਕ ਕਰ ਲਓ
ਜੀ ਜੀ।
ਉਹਦੇ ਵਿੱਚ ਇੱਕ ਤੁਹਾਨੂੰ ਵੀਡੀਓ ਮਿਲੇਗੀ, ਵੀਡੀਓ ਰਾਹੀਂ ਤੁਸੀਂ ਹੋਰ ਵੀ ਥੋੜਾ ਜਿਹਾ ਵੀਡੀਓ ਵੀ ਦੇਖ ਲੋਗੇ ਤੇ ਨਾਲ ਹੋਮ ਕੇਅਰਿੰਗ ਬਾਰੇ ਪਤਾ ਵੀ ਚੱਲ ਜਾਏਗਾ। ਪਤਾ ਕੀ ਹੈ
ਜੀ,
ਆਪਣੇ ਲਾਈਫ ਸਟਾਈਲ ਇੰਨੀ ਫਾਸਟ ਹੋ ਗਈ ਹੈ। ਹਰ ਘਰ ਵਿੱਚ ਜੇ ਉੱਥੇ 4 ਬੰਦੇ ਨੇ ਤੇ ਚਾਰੋਂ ਚਾਰੋਂ ਕੁਛ ਨਾ ਕੁਛ ਜੋਬ ਕਰ ਰਹੇ ਨੇ, ਬਿਜ਼ਨਸ ਕਰ ਰਹੇ ਨੇ। ਤੇ ਜਿਹੜੇ ਬਜ਼ੁਰਗ ਨੇ ਉਹ ਮਤਲਬ ਘਰ ਇਕੱਲੇ ਰਹਿ ਜਾਂਦੇ ਨੇ। ਸਮਟਾਈਮਸ ਮੈਂ ਦੇਖਿਆ ਤੇ ਮੈਂ ਫੀਲ ਕੀਤਾ ਕਿ ਜੇ ਸਪੋਜ਼ ਕਿਸੇ ਵਡੇਰੇ ਦੀ, ਕਿਸੇ ਬਜ਼ੁਰਗ ਦੀ ਕੋਈ ਤਬੀਅਤ ਖਰਾਬ ਹੋ ਗਈ ਤੇ ਅਲਟੀਮੇਟਲੀ ਉਹ ਜਿਹੜੇ 4 ਬੰਦੇ ਹੈ ਨੇ ਜਿਹੜੇ ਕੰਮ ਕਰ ਰਹੇ ਨੇ ਜਾਂ 2 ਬੰਦੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਚੋਂ ਇੱਕ ਬੰਦੇ ਨੂੰ ਛੁੱਟੀ ਲੈਣੀ
ਜੀ ਜੀ ਬਿਲਕੁਲ।
ਤੇ ਹੋਮ ਕੇਅਰਿੰਗ ਜਿਹੜਾ ਹੈ ਉਹ ਤੁਹਾਨੂੰ ਉਹ ਫੈਸਿਲਿਟੀ ਦੇ ਦਿੰਦੀ ਹੈ, ਆਪਣਾ ਤੁਹਾਨੂੰ ਉਹ ਵਾਲੀ ਫੈਸਿਲਿਟੀ ਮੁਹੱਈਆ ਕਰਾਉਂਦੀ ਹੈ
ਜੀ। ਠੀਕ,
ਸੋ ਉਸ ਹਿਸਾਬ ਨਾਲ ਮੈਂ ਸਾਰਿਆਂ ਨੂੰ ਦਰਖਾਸਤ ਇਹੀ ਕਰਾਂਗਾ ਕਿ ਡੋਂਟ ਡਿਲੇ ਇਫ ਯੂ ਆਰ 65 ਪਲੱਸ ਤੁਸੀਂ ਜ਼ਰੂਰ ਆਪਣੇ ਆਪ ਨੂੰ ਐਨਰੋਲ ਕਰਾ ਲਓ। ਨੀਲਮ ਜੀ ਨੇ ਬਹੁਤ ਸੁਚੇਸੇ ਢੰਗ ਨਾਲ ਆਪ ਜੀ ਦੇ ਨਾਲ ਜਿਹੜੀ ਵਾਰਤਾਲਾਪ ਹੋਈ, ਗੱਲਬਾਤ ਹੋਈ, ਉਹ ਬਹੁਤ ਹੀ ਬੜੇ ਅੱਛੇ ਢੰਗ ਨਾਲ ਉਹਨਾਂ ਨੇ ਸਾਰਿਆਂ ਨੇ ਦੱਸ ਦਿੱਤੀ ਤੇ ਲੜਕਿਆਂ ਨੂੰ ਸ਼ਰਤਾਵਾਂ ਨੂੰ ਪਤਾ ਚੱਲ ਗਿਆ ਹੋਏਗਾ ਜਿਹੜੇ ਜਿਹੜੇ ਸੁਣਦੇ ਪਏ ਨੇ। ਔਰ ਜਿਹੜੇ ਜਿਹੜੇ ਸੁਣਦੇ ਪਏ ਨੇ ਮੈਂ ਉਹਨਾਂ ਨੂੰ ਇਹ ਵੀ ਦਰਖਾਸਤ ਕਰਾਂਗਾ ਕਿ ਪਲੀਜ਼ ਇਸ ਚੀਜ਼ ਨੂੰ ਸਪਰੈਡ ਕਰੋ
ਜੀ ਬਿਲਕੁਲ।
ਇੱਥੇ ਮੈਂ ਇੱਕ ਹੋਰ ਚੀਜ਼ ਤੁਹਾਨੂੰ ਇੱਕ ਐਡ ਕਰਨਾ ਚਾਹੁੰਦਾ, ਕਈ ਵਾਰ ਕੀ ਹੁੰਦਾ ਕਿ ਕਈ ਜਿਹੜੀ ਏਜੰਸੀਜ਼ ਹੁੰਦੀਆਂ ਨੇ
ਜੀ
ਉਹ ਪ੍ਰੋਪਰ ਸਰਵਿਸ ਨਹੀਂ ਦੇ ਪਾਉਂਦੀਆਂ
ਜੀ।
ਉਹ ਇੱਕ ਕਹਾਵਤ ਹੈ ਨਾ, ਹਾਥੀ ਕੇ ਦਾਂਤ ਖਾਣੇ ਕੇ ਔਰ ਦਿਖਾਣੇ ਕੇ ਔਰ। ਉਸ ਹਿਸਾਬ ਨਾਲ ਜੇ ਕਿਸੇ ਨੂੰ ਵੀ ਕੋਈ ਜੇ ਆਲਰੇਡੀ ਐਨਰੋਲਡ ਹੈ ਤੇ ਸਰਵਿਸਿਸ ਲੈ ਰਿਹਾ ਤੇ ਜੇ ਉਹ ਕੋਈ ਵੀ ਬੰਦਾ ਉਸ ਤੋਂ ਸੈਟਿਸਫਾਈਡ ਨਹੀਂ ਹੈ ਤੇ ਪਲੀਜ਼ ਤੁਸੀਂ ਕਾਲ ਕਰੋ 0406441521 ਇਹ ਮੇਰਾ ਨੰਬਰ ਹੈ ਤੇ ਨੀਲਮ ਜੀ ਦਾ ਵੀ ਨੰਬਰ ਮੈਂ ਤੁਹਾਨੂੰ ਉਹਨੇ ਦੇ ਦਿੰਦਾ ਤੇ ਅਸੀਂ ਹੋਮ ਕੇਅਰਿੰਗ ਕ੍ਰੈਡੀਬਲ ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ ਕਿ ਹਾਂ ਬਈ ਉਹ ਜਿਹੜੀ ਸੈਂਸਸ ਦੀ ਤੁਹਾਨੂੰ ਖਾਮੀਆਂ ਲੱਗ ਰਹੀਆਂ ਸੀ, ਜਿਹੜੀ ਕੋਈ ਵੀ ਜਿਨਸ ਦੇ ਵਿਦ ਡਿਊ ਰਿਕਾਰਡ, ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਫੁਲਫਿਲ ਕਰ ਸਕੀਏ।
ਬਿਲਕੁਲ ਜੀ। ਚਾਵਲਾ ਸਾਹਿਬ, ਇੱਕ ਹੋਰ ਜਿਹੜਾ ਪੱਖ ਉਹ ਦੇਖਣ ਦੇ ਵਿੱਚ ਇਹ ਆਉਂਦਾ ਕਿ ਸਾਡੀਆਂ ਬਹੁਤ ਸਾਰੀਆਂ ਭੈਣਾਂ ਤੇ ਵੀਰ ਜਿਹੜੇ ਆ ਉਹ ਹੋਮ ਕੇਅਰਿੰਗ ਦੇ ਵਿੱਚ ਕੰਮ ਵੀ ਕਰਦੇ ਆ, ਪਰ ਇਹਦੇ ਬਾਵਜੂਦ ਵੀ ਉਹਨਾਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਕਿ ਜੇਕਰ ਆਪਣੇ ਭਾਈਚਾਰੇ ਦੇ ਵਿੱਚ ਸਾਡੇ ਲੋਕਾਂ ਨੂੰ ਲੋੜ ਹੈ ਤਾਂ ਕਿਹੜੇ ਲੋਕ ਜਿਹੜੇ ਆ ਉਹ ਇਹਦੇ ਲਈ ਐਲੀਜੀਬਲ ਹੋ ਸਕਦੇ ਆ, ਕਿਉਂਕਿ ਬਹੁਤ ਸਾਰੀਆਂ ਭੈਣਾਂ ਤੇ ਵੀਰ ਜਿਹੜੇ ਆ ਉਹ ਘਰਾਂ ਦੇ ਵਿੱਚ ਇਹੋ ਜਿਹੀਆਂ ਸੇਵਾਵਾਂ ਦੇ ਲਈ ਜਾਂਦੇ ਵੀ ਆ, ਹਨਾ, ਜਿਹੜੇ ਸਪੈਸ਼ਲੀ ਏਜਡ ਕੇਅਰ ਦੇ ਨਾਲ ਸੰਬੰਧਿਤ ਸੇਵਾਵਾਂ ਨੇ ਜਿਹੜੇ ਹੋਮ ਕੇਅਰ ਦੇ ਰੂਪ ਦੇ ਵਿੱਚ ਪ੍ਰੋਵਾਈਡ ਕਰਦੇ ਆ। ਸੋ ਇਸ ਕਰਕੇ ਬਹੁਤ ਜ਼ਰੂਰੀ ਹੋ ਜਾਂਦਾ ਕਿ ਅਸੀਂ ਜ਼ਰੂਰ ਇਹਨਾਂ ਸੇਵਾਵਾਂ ਦੇ ਬਾਰੇ 'ਚ ਜਾਗਰੂਕ ਹੋਈਏ, ਔਰ ਜਿੱਥੇ ਵੀ ਸਾਨੂੰ ਲੱਗਦਾ ਕਿ ਸਾਡੀ ਲੋੜ ਬਣ ਰਹੀ ਹੈ ਅੱਗੇ, ਔਰ ਕਿਉਂਕਿ ਹੁਣ ਅਸੀਂ ਦੇਖ ਰਹੇ ਹਾਂ ਕਿ ਸਾਡੀ ਜਿਹੜੀ ਕਮਿਊਨਿਟੀ ਹੈ, ਸਾਡਾ ਭਾਈਚਾਰਾ ਪੁਰਾਣਾ ਹੋ ਰਿਹਾ ਹੌਲੀ ਹੌਲੀ, ਔਰ ਸਾਨੂੰ ਇਹੋ ਜਿਹੀਆਂ ਸੇਵਾਵਾਂ ਦੀ ਜਿਹੜੀ ਲੋੜ ਹੈ ਬੜੇ ਵੱਡੇ ਪੱਧਰ ਤੇ ਪੈ ਰਹੀ ਹੈ ਅੱਗੇ ਜਾ ਕੇ, ਹਨਾ। ਔਰ ਨਾਲ ਨਾਲ ਜਿਵੇਂ ਨੀਲਮ ਹੋਰਾਂ ਨੇ ਬਹੁਤ ਸੋਹਣਾ ਸਾਨੂੰ ਸਮਝਾਇਆ ਕਿ ਜਿਹੜੀ ਡਿਸਬਿਲਿਟੀ ਜਿਹੜਾ ਖੇਤਰ ਆ ਉਹਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਹੋਮ ਕੇਅਰਿੰਗ ਸਰਵਿਸਿਜ਼ ਆ ਉਹ ਮੁਹੱਈਆ ਕੀਤੀਆਂ ਜਾਂਦੀਆਂ। ਸੋ ਅੱਜ ਤੁਹਾਡੀ ਇਸ ਸਾਰੀ ਗੱਲਬਾਤ ਦੇ ਰਾਹੀਂ ਮੈਨੂੰ ਲੱਗਦਾ ਹੈ ਕਿ ਜ਼ਰੂਰ ਸਾਡੇ ਜਿਹੜੇ ਸਰੋਤੇ ਹੈ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਫਾਇਦਾ ਜ਼ਰੂਰ ਹੋਏਗਾ, ਔਰ ਜਿਹੜੇ ਅਜੇ ਜੱਕੋ ਤੱਕੋ ਦੇ ਵਿੱਚ ਹੁੰਦੇ ਆ, ਜਿਹੜੇ ਸੋਚਦੇ ਆ ਵੀ ਪੁੱਛੀਏ ਨਾ ਪੁੱਛੀਏ, ਹਨਾ, ਕੀ ਹੋ ਸਕਦਾ ਕਿਵੇਂ ਹੋ ਸਕਦਾ, ਉਹਨਾਂ ਨੂੰ ਜ਼ਰੂਰ ਜਿਹੜੀ ਇਹ ਮਦਦ ਆ ਉਹ ਮਿਲੂਗੀ ਅੱਜ ਦੀ ਗੱਲਬਾਤ ਤੋਂ। ਔਰ ਜਿਵੇਂ ਤੁਸੀਂ ਦੱਸਿਆ ਕਿ ਜੇਕਰ ਅਜੇ ਕੁਛ ਦੋਸਤ ਜਿਹੜੇ ਆ ਉਹ ਇਸ ਆਸ ਦੇ ਵਿੱਚ ਹੈਗੇ ਆ ਕਿ ਹਾਂ ਉਹਨਾਂ ਨੂੰ ਲੋੜ ਹੈ ਤਾਂ ਉਹਨਾਂ ਨੂੰ ਜ਼ਰੂਰ ਤੁਹਾਡੇ ਨਾਲ ਸੰਪਰਕ ਬਣਾਉਣਾ ਚਾਹੀਦਾ। ਸੋ ਨੀਲਮ ਰਾਏ ਹੁਰੀ ਜਿਹੜੇ ਕਿ ਸਰਵਿਸ ਪ੍ਰੋਵਾਈਡਰ ਨੇ, ਹੋਮ ਕੇਅਰਿੰਗ ਸਰਵਿਸ ਪ੍ਰੋਵਾਈਡਰ ਨੇ, ਤੁਸੀਂ ਐਡਵਾਈਜ਼ਰ ਹੋ, ਔਰ ਅਸੀਂ ਤੁਹਾਡਾ ਜਿਹੜਾ ਫੋਨ ਨੰਬਰ ਉਹ ਇੱਕ ਵਾਰ ਫੇਰ ਸਰੋਤਿਆਂ ਦੇ ਨਾਲ ਸਾਂਝਾ ਕਰ ਦਿੰਦੇ ਹਾਂ। ਸੋ ਤੁਸੀਂ ਦੋਸਤੋ ਚਾਵਲਾ ਸਾਹਿਬ ਨੂੰ ਵੀ ਸੰਪਰਕ ਕਰ ਸਕਦੇ ਹੋ, ਉਹਨਾਂ ਦਾ ਨੰਬਰ ਹੈ ਜੀ 0406441451, ਸੋ 4064415215। ਤੇ ਇਸੇ ਤਰ੍ਹਾਂ ਨੀਲਮ ਰਾਏ ਹੁਰਾ ਨੇ ਜਿਹੜਾ ਸਰਵਿਸ ਪ੍ਰੋਵਾਈਡਰ ਨੰਬਰ ਜਿਹੜਾ ਆ ਉਹ ਸਾਡੇ ਨਾਲ ਸਾਂਝਾ ਕੀਤਾ ਸੀ, ਮੈਂ ਉਹਨਾਂ ਨੂੰ ਵੀ ਕਹਾਂਗੀ ਕਿ ਜ਼ਰੂਰ ਉਹ ਸਰਵਿਸ ਪ੍ਰੋਵਾਈਡਰ ਨੰਬਰ ਜਿਹੜਾ ਇੱਕ ਵਾਰ ਫੇਰ ਸਾਂਝਾ ਕਰਨ।
ਮੈਂ ਬਸ ਇਹੀ ਕਹਿਣਾ ਚਾਹੂੰਗੀ ਕਿ ਇਨਸਾਨ ਬਜ਼ੁਰਗ ਮਾਂ ਪਿਓ ਲਈ ਵੀ ਤੇ ਬੱਚਿਆਂ ਲਈ ਵੀ, ਜਿਹੜੇ ਸਾਡੇ ਮਾਂ ਪਿਓ ਨੇ, ਆਪਾਂ ਦਾ ਭਾਈਚਾਰਾ ਉਹ ਆ ਜਿੱਥੇ ਆਪਾਂ ਆਪਣੇ ਮਾਂ ਪਿਓ ਦੀ ਬਹੁਤ ਰਿਸਪੈਕਟ ਕਰਦੇ ਹਾਂ ਤੇ ਬਹੁਤ ਪਿਆਰ ਕਰਦੇ ਹਾਂ। ਆਪਣੇ ਦੂਸਰੇ ਟੁਕੜੇ ਨੇ ਆਪਣੇ ਮਾਂ ਪਿਓ, ਹਨਾ, ਤੇ ਇਹ ਆਪਾਂ ਇਸ ਚੀਜ਼ ਨੂੰ ਸਮਝਦੇ ਹਾਂ, ਆਪਣਾ ਭਾਈਚਾਰਾ ਇਸ ਚੀਜ਼ ਨੂੰ ਸਮਝਦਾ ਕਿ ਉਹਨਾਂ ਨੂੰ ਜੇਕਰ ਉਹ 65 ਇਅਰਸ ਪਲੱਸ ਕਰਦੇ ਹੋ, ਉਹਨਾਂ ਦਾ ਧਿਆਨ ਰੱਖਣਾ ਸਾਡੇ ਲਈ ਕਿੰਨਾ ਜ਼ਿਆਦਾ ਬਹੁਤ ਜ਼ਿਆਦਾ ਮਹੱਤਵਪੂਰਨ ਆ। ਜੇ ਸਾਡੇ ਮਾਂ ਪਿਓ ਜਾਂ ਤੁਸੀਂ ਆਪ ਕਿਤੇ ਵੀ ਤੁਹਾਨੂੰ ਕੋਈ ਵੀ ਕੁਐਸਚਨ ਹੈ ਜਾਂ ਕੋਈ ਵੀ ਤੁਹਾਨੂੰ ਕੁਐਰੀ ਹੈ, ਤੇ ਅਸੀਂ ਸਿਰਫ ਇੱਕ ਫੋਨ ਕਾਲ ਅਵੇ ਆ ਤੁਹਾਡੇ ਤੋਂ, ਤੁਹਾਨੂੰ ਬਹੁਤ ਜ਼ਿਆਦਾ ਵੀ ਸੋਚਣ ਦੀ ਜ਼ਰੂਰਤ ਨਹੀਂ, ਸਿਰਫ ਸਾਨੂੰ ਕੰਟੈਕਟ ਕਰੋ, ਅਸੀਂ ਤੁਹਾਨੂੰ ਪੂਰੇ ਪ੍ਰੋਸੈਸ ਦੇ ਥਰੂ ਲੈ ਕੇ ਜਾਵਾਂਗੇ। ਤੇ ਇਹ ਨਾ ਸੋਚੋ ਕਿ ਕੋਈ ਵੀ ਕੁਐਸਚਨ ਛੋਟਾ ਹੈ ਵੱਡਾ ਹੈ, ਕੋਈ ਛੋਟੀ ਜਿਹੀ ਚੀਜ਼ ਵੀ ਹੈ ਤੁਸੀਂ ਸਾਨੂੰ ਫੋਨ ਕਰਕੇ ਸਭ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ। ਸਾਡੀ ਟੀਮ ਕੰਮ ਕਰਦੀ ਹੈ, ਟੀਮ ਕਰੇ ਆ ਕੇ ਤੁਹਾਡਾ ਲੈ ਕੇ ਤੁਹਾਡੇ ਟਾਈਮ ਦੇ ਅਕੋਰਡਿੰਗ ਤੁਹਾਨੂੰ ਪੂਰੀ ਗੱਲਬਾਤ ਕਰੇਗੀ, ਔਰ ਤੁਹਾਨੂੰ ਐਨਰੋਲ ਕਰਨ ਤੋਂ ਲੈ ਕੇ ਸਰਵਿਸਿਜ਼ ਪ੍ਰੋਵਾਈਡ ਕਰਨ ਤੱਕ ਹਰ ਚੀਜ਼ ਅਸੀਂ ਤੁਹਾਡੇ ਨਾਲ ਹੈਗੇ
ਜੀ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਔਰ ਇਹ ਸਾਰੀ ਜਿਹੜੀ ਕੀਮਤੀ ਜਾਣਕਾਰੀ ਹੈ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ, ਨੀਲਮ ਰਾਏ ਜੀ ਤੇ ਚਾਵਲਾ ਸਾਹਿਬ। ਸੋ ਚਾਵਲਾ ਸਾਹਿਬ ਬਾਰੇ ਗੱਲ ਕਰਾਂ ਤਾਂ ਬਹੁਤ ਪੱਕੀ ਸ਼ਖਸੀਅਤ ਨੇ, ਜਿਵੇਂ ਉਹਨਾਂ ਨੇ ਵੀਡੀਓ ਦੀ ਗੱਲ ਕੀਤੀ ਹੈ, ਯੂਟਿਊਬਰ ਨੇ ਜੀ, ਔਰ ਸਾਡੇ ਭਾਈਚਾਰੇ ਦੀ ਬੜੀ ਮੰਨੀ ਪਰਮੰਨੀ ਹਸਤੀ ਹੈ। ਜੇ ਖੇਡਾਂ ਦਾ ਖੇਤਰ ਦੇਖੀਏ ਤਾਂ ਖੇਡਾਂ ਦੇ ਵਿੱਚ ਬੈਡਮਿੰਟਨ ਬਹੁਤ ਸੋਹਣਾ ਖੇਡਦੇ ਨੇ, ਔਰ ਆਪਣਾ ਇੱਕ ਬੈਡਮਿੰਟਨ ਕਲੱਬ ਵੀ ਚਲਾ ਰਹੇ ਨੇ, ਔਰ ਹੋਰ ਵੀ ਬਹੁਤ ਸਾਰੇ ਜਿਹੜੇ ਭਾਈਚਾਰਕ ਇਵੈਂਟਸ ਨੇ ਉਹਨਾਂ ਦੇ ਵਿੱਚ ਬੜਾ ਵੱਧ ਚੜ ਕੇ ਸਹਿਯੋਗ ਵੀ ਦਿੰਦੇ ਨੇ। ਸੋ ਚਾਵਲਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਨੀਲਮ ਰਾਏ ਹੋਰਾਂ ਦਾ ਵੀ ਅਸੀਂ ਇੱਕ ਵਾਰ ਫੇਰ ਧੰਨਵਾਦ ਕਰਦੇ ਹਾਂ, ਹੋਮ ਕੇਅਰਿੰਗ ਸਰਵਿਸ ਪ੍ਰੋਵਾਈਡਰਸ ਦੇ ਤੌਰ ਤੇ ਸਾਡੇ ਨਾਲ ਜੁੜਨ ਦੇ ਲਈ ਔਰ ਸਾਰੀ ਜਾਣਕਾਰੀ ਮੁਹੱਈਆ ਕਰਨ ਦੇ ਲਈ। ਸ਼ੁਕਰੀਆ
ਅਮਰਜੀਤ, ਤੁਹਾਡਾ ਵੀ ਧੰਨਵਾਦ, ਹਰਮਨਜੀਤ ਬਹੁਤ ਬਹੁਤ ਧੰਨਵਾਦ।
ਮੈਂ ਸਾਰੇ ਸ਼ਰੋਤਾਵਾਂ ਨੂੰ ਇਹੀ ਕਹੂੰਗਾ ਕਿ ਅਭੀ ਜੇ ਤੁਸੀਂ ਇਹ ਗੱਲਾਂ ਸੁਣੀਆਂ ਨੇ ਤੇ ਪਲੀਜ਼ ਇਸ ਨੂੰ ਅੱਗੇ ਵੀ ਸ਼ੇਅਰ ਕਰੋ, ਸੋ ਦੈਟ ਜਿਹੜੇ ਬੰਦੇ ਨੂੰ ਜ਼ਰੂਰਤ ਹੈ ਉਹ और ਅਜੇ ਇਨਰੋਲ ਨਹੀਂ ਹੋਏ ਉਹਨਾਂ ਨੂੰ ਸੇਵਾਵਾਂ ਨਹੀਂ ਮਿਲ ਰਹੀਆਂ ਉਹ ਪਲੀਜ਼ ਇਨਰੋਲ ਕਰੋ ਤਾਂ ਕਿ ਅਸੀਂ ਜਿਹੜੀ ਗਵਰਨਮੈਂਟ ਪੇਡ ਦੇ ਹਿਸਾਬ ਨਾਲ ਤੁਹਾਨੂੰ ਸੇਵਾਵਾਂ ਦੇ ਸਕੀਏ
ਤਾਂ ਪਲੀਜ਼
ਸ਼ੇਅਰ
ਜੀ ਜੀ ਜ਼ਰੂਰ
ਬਹੁਤ ਬਹੁਤ ਮਿਹਰਬਾਨੀ
ਪ੍ਰੋਵਾਈਡਰ ਨੇ ਔਰ ਐਡਵਾਈਜ਼ਰ ਵੀ ਨੇ ਐਡਵੋਕੇਟ ਵੀ ਨੇ ਔਰ ਸਾਡੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਇਹਨਾਂ ਸੇਵਾਵਾਂ ਦੇ ਪ੍ਰਤੀ ਔਰ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਭਾਈਚਾਰੇ ਦੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਲੋੜ ਵੀ ਬਣਨ ਜਾ ਰਹੀ ਹੈ ਸੋ ਇਸੇ ਕਰਕੇ ਇਹ ਸਾਡਾ ਮਕਸਦ ਸੀ ਕਿ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ